ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਨਾ ਮੋਹਿ ਛਾਨ ਨਾ ਛਾਪਰੀ ਨਾ ਮੋਹਿ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਉ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪਹੀਨ ਬੁੱਧ ਬਲਹੀਨੀ ਮੋਹਿ ਪ੍ਰਦੇਸ਼ਣ ਦੂਰ ਤੇ ਆਈ ਦੀਨ ਦਿਆਲ ਭਰੋਸੇ ਤੇਰੇ ਦੀਨ ਦਿਆਲ ਭਰੋਸੇ ਤੇਰੇ ਦੀਨ ਦਿਆਲ
ਪਹਿਲਾ
ਨਾਮ ਜਪੋ ਜੀ ਐਸੇ ਐਸੇ ਰੂਪ ਪ੍ਰਹਿਲਾਦ ਜਪਿਓ ਹਰ ਜੈ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾ ਤਿਸ ਭਾਵ ਤਾਂ ਹੁਕਮ ਮਨਾਵੇ ਜਾ ਤਿਸ ਭਾਵ ਤਾਂ ਹੁਕਮ ਮਨਾਵੇ ਹੁਕਮ ਮਨਾਵੇ ਇਸ ਬੇੜੇ ਤੋਂ ਪਾਰ ਲੰਘਾਵੇ ਗੁਰ ਪ੍ਰਸਾਦ ਹੋ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਨੀ ਕਹੋ ਕਬੀਰ ਭੱਜ ਸਾਰੰਗ ਪਾਨੀ ਪੁਰਵਾਰ ਪਾਰ ਸਭ ਇੱਕੋ ਦਾਨੀ ਦੀਨ ਦਿਆਲ ਭਰੋਸੇ ਤੇਰੇ ਦੀਨ ਦਿਆਲ ਭਰੋਸੇ ਤੇਰੇ ਮੇਰਾ ਦਿਆ ਸਾਈਆਂ ਮੇਰ ਕਰੀ ਅਸੀਂ ਤੇਰੀ ਮਿਹਰ ਨਾਲ ਤਰਨਾ ਸਾਈਆਂ ਮਿਹਰ ਮਿਹਰਾਂ ਦਿਆ ਸਾਈਆਂ ਮਿਹਰ ਮਾਣ ਮਾਣ ਰੱਖ ਲਈ ਮਾਣ ਮਾਣ ਤੇਰਾ ਹੀ ਪਰਵਾਸਾ ਰੱਖ ਲਈ ਮਾਣ ਮਾਣ ਜਿਸ ਤੈ ਕਦੋਂ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਕੋਈ ਕਿਸੇ ਦਾ ਕੋਈ ਕਿਸੇ ਦਾ ਕੋਈ ਮੇਰਾ ਇੱਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਕੋਈ ਮੇਰਾ ਇੱਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਦਸਵੰਦ ਸਾਗਰ ਨੀਰ ਭਰਿਆ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਸਮੇਂ ਤੋਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਹਰ ਜਸ ਸਰਵਣ ਕੀਤਾ ਹੈ ਵੱਡੇ ਕੀਆਂ ਵਡਿਆਈਆਂ ਸਰਵਣ ਕੀਤੀਆਂ ਹਨ ਰਹਿੰਦੇ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸਤਸੰਗਤ ਵਿੱਚ ਸਹਿਜੇ ਹੀ ਮਨ ਇਕਾਗਰ ਹੋ ਜਾਂਦਾ ਇਸੇ ਕਰਕੇ ਖੋਜਤ ਖੋਜਤ ਸੁਣੀ ਉਹ ਸੋਏ ਮਰਜ ਕਹਿੰਦੇ ਨੇ ਸਾਧ ਸੰਗਤ ਬਿਨ ਤਰਿਓ ਨਾ ਕੋਈ ਸਾਧ ਸੰਗਤ ਇੱਕ ਸੁਖੈਨ ਰਸਤਾ ਹੈ ਕੱਪੜੇ ਦੀ ਦੁਕਾਨ ਤੇ ਜਾਂਦੇ ਹਾਂ ਜੇ ਕੱਪੜਾ ਖਰੀਦਣ ਚੱਲੇ ਹਾਂ ਨਾ ਗੁਰਮਖੋ ਸਾਡੇ ਕਦਮ ਵੱਧਦੇ ਨੇ ਕੱਪੜੇ ਵੱਲ ਅੱਖਾਂ ਜਾ ਕੇ ਵੇਖਦੀਆਂ ਨੇ ਕੱਪੜਾ ਕੰਨਾਂ ਵਿੱਚ ਰੇਟ ਪੈਂਦਾ ਆਵਾਜ਼ ਪੈਂਦੀ ਹੈ ਕੈਸੀ ਕੁਆਲਿਟੀ ਹੈ ਇਸ ਕੱਪੜੇ ਦੀ ਉਦੋਂ ਵੀ ਕੱਪੜਾ ਹੱਥ ਲਾ ਕੇ ਵੇਖਦੇ ਹਾਂ ਉਹ ਵੀ ਕੱਪੜਾ ਤੇ ਜੇ ਅੰਦਰ ਵਿਚਾਰ ਚੱਲਦੇ ਨੇ ਉਹ ਵੀ ਕੱਪੜੇ ਵਾਸਤੇ ਕਿਉਂਕਿ ਕੱਪੜਾ ਖਰੀਦਣ ਗਏ ਹਾਂ ਤੇ ਸਾਰੇ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਕੱਪੜੇ ਦੇ ਨਾਲ ਜੁੜ ਗਏ ਪੈਰ ਵੀ ਕੱਪੜੇ ਵੱਲ ਹੱਥ ਵੀ ਕੱਪੜੇ ਨੂੰ ਛੂੰਹਦੇ ਨੇ ਅੱਖਾਂ ਵੀ ਕੱਪੜਾ ਵੇਖਦੀਆਂ ਨੇ ਜੀਭ ਤੋਂ ਵੀ ਕੱਪੜਾ ਹੀ ਬੋਲਨੇ ਆ ਕੰਨਾਂ 'ਚ ਵੀ ਕੱਪੜਾ ਹੀ ਪੈਂਦਾ ਅੰਦਰ ਜੋ ਵਿਚਾਰ ਚੱਲਦੀ ਆ ਉਹ ਵੀ ਕੱਪੜੇ ਵੱਲ ਸਾਰਾ ਧਿਆਨ ਕੱਪੜੇ ਨਾਲ ਜੁੜ ਗਿਆ ਜਦੋਂ ਅਸੀਂ ਸਤਸੰਗਤ ਵੱਲ ਆਉਂਦੇ ਹਾਂ ਉਸ ਵੇਲੇ ਕਦਮ ਚੱਲਦੇ ਨੇ ਸੱਚ ਵੱਲ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਨਾਮ ਵੱਲ ਸੱਚ ਵੱਲ ਤੇ ਸੱਚ ਕੀ ਹੈ ਗੁਰੂ ਗੁਰੂ ਹੈ ਹੀ ਸੱਚ ਸਤ ਗੁਰੂ ਹਿਰਦੇ ਚ ਵਸ ਗਿਆ ਸਤ ਵਸ ਗਿਆ ਝੂਠ ਤੇ ਇੱਥੇ ਹੈ ਹੀ ਸੰਗਤ ਜੀ ਸਤ ਵੱਲ ਕਦਮ ਉੱਠੇ ਸਤ ਵੱਲ ਚੱਲ ਕੇ ਆਏ ਇੱਥੇ ਆ ਕੇ ਅੱਖਾਂ ਨਾਲ ਜੇ ਦਰਸ਼ਨ ਕੀਤੇ ਉਹ ਵੀ ਸੱਚੇ ਸਤਿਗੁਰੂ ਜੀ ਦੇ ਸੰਗਤ ਦੇ ਜੇ ਕੰਨਾਂ ਵਿੱਚ ਆਵਾਜ਼ ਪਈ ਉਹ ਵੀ ਸਤਨਾਮ ਵਾਹਿਗੁਰੂ ਦੀ ਉਹ ਵੀ ਆਵਾਜ਼ ਪਈ ਵੱਡੇ ਕੀ ਵਡਿਆਈ ਕੰਨਾਂ 'ਚ ਪਈ ਤੇ ਸੰਗਤ ਜੀ ਜਦੋਂ ਹੱਥਾਂ ਨਾਲ ਸੇਵਾ ਕਰਾਂਗੇ ਜਦੋਂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨ ਲੱਗਿਆਂ ਹੱਥ ਧਰਤੀ ਤੇ ਲੱਗੇ ਉਹ ਵੀ ਸੱਚ ਨਾਲ ਜੁੜ ਗਏ ਤੇ ਹੁਣ ਜਿਹੜੇ ਅੰਦਰ ਵਿਚਾਰ ਚੱਲਣਗੇ ਉਹ ਵੀ ਸੱਚ ਦੀ ਬਾਬਤ ਸਾਡੇ ਸਾਰਾ ਸਾਡਾ ਧਿਆਨ ਕੁਦਰਤੀ ਸੱਚ ਨਾਲ ਜੁੜ ਗਿਆ ਪਰ ਜੁੜਿਆ 2 ਘੰਟੇ ਵਾਸਤੇ ਜੁੜਿਆ 2-2.5 ਘੰਟੇ ਵਾਸਤੇ ਘੰਟੇ ਵਾਸਤੇ ਕਿੰਨਾ ਚੰਗਾ ਹੋਵੇ ਅਸੀਂ ਰੋਜ਼ ਜਾਣ ਦਾ ਸੁਭਾਅ ਬਣਾਈਏ ਰੋਜ਼ ਹੀ ਕੁਦਰਤੀ ਅਸੀਂ ਸੱਚ ਨਾਲ ਜੁੜ ਜਾਂਗੇ ਫਿਰ ਜਿਹੜਾ ਰੋਜ਼ 2.5 ਘੰਟੇ ਜੁੜੇਗਾ ਰੋਜ਼ ਜਿਹੜਾ 2.5 ਘੰਟੇ ਜੁੜੇਗਾ ਹੌਲੀ ਹੌਲੀ ਸਦਾ ਵਾਸਤੇ ਸੱਚ ਉਹਦੇ ਹਿਰਦੇ ਚ ਵਸ ਜਾਏਗਾ। ਰਹਿੰਦੇ ਆ ਹਰ ਪਾਸੇ ਕੂੜ ਹੀ ਕੂੜ ਆ। ਅਕਾਲ ਪੁਰਖ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ, ਸੱਚ ਖਰੀਦ ਕੇ ਲਿਆ। ਨਾਮ ਦਾ ਵਣਜ ਕਰ ਸਵਾਸ ਦਿੱਤੇ ਨੇ, ਅਰਬਾਂ ਸਵਾਸ ਮਿਲੇ ਨੇ। ਇਹ ਕਰੋੜਾਂ ਅਰਬਾਂ ਸਵਾਸ ਸਾਨੂੰ ਮਿਲੇ ਸੱਚ ਦਾ ਵਣਜ ਕਰਕੇ ਲਿਆ। ਸੱਚ ਖਰੀਦਣ ਮਨੁੱਖ ਨੂੰ ਵਾਹਿਗੁਰੂ ਨੇ ਭੇਜਿਆ, ਪਰ ਭੇਜਿਆ ਝੂਠ ਦੀ ਮੰਡੀ ਵਿੱਚ, ਜਿੱਥੇ ਝੂਠ ਹੀ ਝੂਠ, ਹਰ ਪਾਸੇ ਝੂਠ। ਸਵਾਸ ਲੰਘ ਰਹੇ ਨੇ, ਝੂਠ ਵਣਜ ਰਹੇ, ਖਰੀਦ ਰਹੇ ਨੇ। ਇੱਕੋ ਹੀ ਦੁਕਾਨ ਹੈ ਸੱਚ ਦੀ, ਉਹ ਕਿਹੜੀ? ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਸੱਚ ਦੀ ਦੁਕਾਨ ਆ ਸਤ ਸੰਗਤ, ਉਹ ਇੱਕੋ ਇੱਕ ਦੁਕਾਨ ਐਸੀ। ਤੇ ਜਿਹੜੇ ਸਵਾਸ ਸਾਡੇ ਇੱਥੇ ਲੰਘ ਰਹੇ ਨੇ, ਸਮਝ ਲਓ ਇਹ ਅਸਲੀ ਵਪਾਰ ਆ। ਹੋਰ ਵਪਾਰ ਸਾਡਾ ਕਿਤੇ ਥੱਲੇ ਨਾ ਆ ਜਾਵੇ, ਘਾਟੇ ਚ ਨਾ ਚਲੇ ਜਾਈਏ, ਇਹਦਾ ਬਹੁਤ ਫਿਕਰ ਹੈ। ਪਰ ਮਹਾਰਾਜ ਕਹਿੰਦੇ ਨੇ ਅਸਲੀ ਵਪਾਰ ਤੇ ਆ ਕਿ ਇਹਨਾਂ ਸਵਾਸਾਂ ਨੂੰ ਸਤਿਗੁਰੂ ਜੀ ਦੇ ਪਿਆਰ ਵਿੱਚ ਲਾਓ, ਸੱਚ ਦਾ ਵਣਜ ਕਰੋ। ਅਸਲੀ ਵਪਾਰੀ ਅਸੀਂ ਤਾਂ ਹੀ। ਐਵੇਂ ਹੀ ਸਮਾਂ ਲੰਘਦਾ ਜਾ ਰਿਹਾ। ਮਰ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਤਨ ਰੂਪੀ ਖੇਤ ਹੈ, ਕਰਮ ਰੂਪੀ ਬੀਜ, ਮਨ ਰੂਪੀ ਕਿਸਾਨ, ਸਾਰਿਆਂ ਨੂੰ ਇੱਕੋ ਜਿਹਾ ਖੇਤ ਮਿਲਿਆ ਹੋਇਆ ਤੇ ਨਾਮ ਦਾ ਬੀਜ ਬੀਜ ਇਹਦੇ ਵਿੱਚ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਬ ਹੋ ਅਨਰੁੱਤ ਨਾਹੀ ਨਾਹੀ, ਮਤ ਭਰਮ ਭੁੱਲ ਹੋ ਭੁੱਲ ਹੋ, ਮਨ ਰੁੱਤ ਤਾਮ ਰੇ। ਨਾਮ ਬੀਜਣ ਦੀ ਰੁੱਤ ਹੈ, ਸਮਾਂ ਹੈ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਸੋ ਸਤਸੰਗਤ ਤੇ ਸਮੇਂ ਨੂੰ ਵੇਅਰਥ ਨਹੀਂ ਲੰਘਾਉਣਾ ਚਾਹੀਦਾ, ਸਮੇਂ ਨੂੰ ਸਫਲ ਬਣਾਓ। ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹਿਆ ਕਲਯੁਗ ਦੇ ਸਮੇਂ ਵਿੱਚ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀ ਅਤ ਹੈ ਸੂਰਾ। ਆਤਮ ਜਿਨ੍ਹਾਂ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਆਪਾਂ ਕਹਿੰਦੇ ਹਾਂ ਉਹ ਸੂਰਮਾ ਜਿਹੜਾ ਮੈਦਾਨੇ ਜੰਗ ਵਿੱਚ ਜੂਝਦਾ, ਜਿਹੜਾ ਤਲਵਾਰ ਚਲਾਉਂਦਾ। ਜਿਵੇਂ ਬਾਬਾ ਅਜੀਤ ਸਿੰਘ ਸਾਹਿਬ ਜੂਝਦੇ ਰਹੇ, ਜੁਝਾਰ ਸਿੰਘ ਸਾਹਿਬ ਜੀ ਜੂਝਦੇ ਰਹੇ। ਹਾਂ ਉਹ ਸੂਰਮੇ ਸਨ, ਬਾਬਾ ਬੰਦਾ ਸਿੰਘ ਬਹਾਦਰ ਸੂਰਮੇ ਸਨ, ਬਾਬਾ ਦੀਪ ਸਿੰਘ ਸਾਹਿਬ ਜੀ ਬਹੁਤ ਵੱਡੇ ਸੂਰਮੇ ਸਨ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਲਯੁਗ ਦੇ ਵਿੱਚ ਜਿਹਨੂੰ ਨਾਮ ਦਾ ਰੰਗ ਚੜ੍ਹ ਜਾਏ ਉਹਦੇ ਵਰਗਾ ਸੂਰਮਾ ਵੀ ਕੋਈ ਨਹੀਂ। ਕਿਉਂਕਿ ਸਮਾਂ ਕਲਯੁਗ ਦਾ, ਹਰ ਪਾਸੇ ਝੂਠ ਹੀ ਝੂਠ ਹੈ। ਜਿਹੜਾ ਬੰਦਾ ਇਸ ਝੂਠ ਦੀ ਮੰਡੀ ਵਿੱਚ ਸੱਚ ਦਾ ਵਣਜ ਕਰ ਰਿਹਾ, ਹਰ ਪਾਸੇ ਜਿੱਥੇ ਕੂੜਾ ਇੱਕ ਘੰਟਾ ਸਿਮਰਨ ਕਰਦਾ ਉਹ ਸੂਰਮਾ। ਤੇ ਮੈਂ ਤੇ ਇੱਥੋਂ ਤੱਕ ਵੀ ਸਟੇਜ ਤੇ ਅਰਜ ਕਰਨਾ ਹੁੰਦਾ, ਜਿਹੜੇ ਕਾਲਜਾਂ ਵਿੱਚ ਸਾਡੇ ਨੌਜਵਾਨ ਵੀਰ ਪੜ੍ਹਦੇ ਨੇ ਤੇ ਪੜ੍ਹਦੇ ਨੇ, ਦਾੜੀ ਵੀ ਰੱਖੀ ਹੋਈ ਹੈ, ਕੇਸ ਵੀ ਰੱਖੇ ਹੋਏ ਨੇ, ਦਸਤਾਰ ਸਜਾ ਕੇ ਸਕੂਲ ਕਾਲਜ ਵਿੱਚ ਜਾਂਦੇ ਨੇ, ਅੱਜ ਦਾ ਸਮਾਂ ਉਹੋ ਜਿਹਾ, ਉਹ ਵੀ ਸੂਰਮੇ ਨੇ, ਉਹ ਵੀ ਵੱਡੇ ਨੇ। ਕਿਉਂਕਿ ਸਮਾਂ ਹੀ ਏਦਾਂ ਦਾ ਚੱਲ ਰਿਹਾ। ਕੱਲ ਮੈਂ ਇੱਥੇ ਦਿੱਲੀ ਚ, ਇੱਥੇ ਹੀ ਫਰੀਦਾਬਾਦ ਵਿੱਚ ਹੀ ਕਿਸੇ ਦੇ ਘਰ ਮੈਂ ਗੱਲ ਸੁਣੀ ਸੀ। ਕਹਿੰਦੇ ਜੀ ਸਾਡਾ ਬੇਟਾ ਜਿਹੜਾ ਇਹਨੇ ਦਾੜੀ ਵੀ ਰੱਖੀ ਹੋਈ ਆ, ਕੇਸ ਵੀ ਰੱਖੇ ਹੋਏ, ਵਿੱਚ ਹੀ ਬੈਠੇ ਹੋਣਗੇ ਸ਼ਾਇਦ, ਕੱਲ ਵੀ ਦੀਵਾਨ ਤੇ ਆਏ, ਅੱਜ ਵੀ ਆਏ ਹੋਣਗੇ। ਉਹ ਦੱਸਦੇ ਸੀ ਭਾਈ ਸਾਹਿਬ ਹੋਣੀ ਕਿ ਬਹੁਤ ਸਾਰੇ ਬੱਚੇ ਪੜ੍ਹਦੇ ਨੇ ਪਰ ਇੱਕੋ ਹੀ ਆ ਇਹ ਸਾਡਾ ਬੇਟਾ ਜਿਹਦੇ ਸਿਰ ਤੇ ਦਸਤਾਰ ਤੇ ਮੁੱਖ ਤੇ ਦਾੜ, ਇਹ ਪੜ੍ਹ ਰਿਹਾ। ਸਾਰੇ ਹੀ ਦੂਜੇ ਨੇ ਹੈ, ਭਾਵੇਂ ਸਿੱਖਾਂ ਦੇ ਬੱਚੇ ਵੀ ਵਿੱਚ ਪੜ੍ਹਦੇ ਨੇ ਪਰ ਉਹ ਸਿੱਖੀ ਸਰੂਪ ਵਿੱਚ। ਤੇ ਹਰ ਪਾਸੇ ਜਿੱਥੇ ਲੋਕ ਕਹਿੰਦੇ ਨੇ ਮਾਡਰਨ ਹੋ ਗਿਆ ਜ਼ਮਾਨਾ, ਆਪਣੇ ਆਪ ਨੂੰ ਬਦਲ ਰਹੇ ਨੇ, ਤੇ ਉਹ ਬੱਚੇ ਜਿਹੜੇ ਸਿੱਖੀ ਸਰੂਪ ਵਿੱਚ ਸਕੂਲ ਜਾ ਰਹੇ ਨੇ, ਕਾਲਜ ਜਾ ਰਹੇ ਨੇ, ਪੜ੍ਹ ਰਹੇ ਨੇ, ਉਹਨਾਂ ਨੂੰ ਸ਼ਾਬਾਸ਼ ਦਿਓ। ਮੈਂ ਤੇ ਇੱਥੋਂ ਤੱਕ ਵੀ ਅਰਜ਼ ਕਰਾਂਗਾ ਕਿ ਸਕੂਲਾਂ ਕਾਲਜਾਂ ਵਿੱਚ ਜਾ ਕੇ ਉਹਨਾਂ ਨੂੰ ਇਨਾਮ ਦਿਓ, ਗੁਰਦੁਆਰਿਆਂ ਦੀਆਂ ਕਮੇਟੀਆਂ ਐਸਾ ਉਪਰਾਲਾ ਕਰਨ, ਹਰ ਸਕੂਲ ਵਿੱਚ ਜਾ ਕੇ ਜਿਹੜੇ ਬੱਚੇ ਕੇਸਾਧਾਰੀ ਨੇ ਸਭ ਦਾ ਸਤਿਕਾਰ ਕਰੋ ਤਾਂ ਜੋ ਜੁੜੇ ਰਹਿਣ, ਉਹਨਾਂ ਨੂੰ ਹੌਸਲਾ ਦਿੱਤਾ ਜਾਵੇ। ਜਿਹੜੇ ਕੇਸ ਦਾੜੀ ਰੱਖਿਆ ਵਾਲੇ ਬੱਚੇ ਜਾ ਰਹੇ ਨੇ ਸਕੂਲਾਂ 'ਚ, ਨਹੀਂ ਤੇ ਅੱਜ ਹਾਲ ਵੇਖੋ ਕਿਹੋ ਜਿਹਾ ਹੋ ਗਿਆ। ਹੌਲੀ ਹੌਲੀ ਲੋਕ ਆਪਣੇ ਵਿਰਸੇ ਨੂੰ, ਆਪਣੇ ਧਰਮ ਨੂੰ, ਇਤਿਹਾਸ ਨੂੰ ਭੁੱਲਦੇ ਜਾ ਰਹੇ ਨੇ ਤੇ ਸੰਭਾਲਣ ਦੀ ਲੋੜ ਹੈ ਸਾਡੀ ਪਨੀਰੀ ਨੂੰ, ਨੌਜਵਾਨਾਂ ਨੂੰ, ਬੱਚਿਆਂ ਨੂੰ। ਜੇ ਪਨੀਰੀ ਦੀ ਸੰਭਾਲ ਕਰ ਲਵਾਂਗੇ ਫਿਰ ਚੜ੍ਹਦੀ ਕਲਾ ਹੀ ਹੈ, ਪਰ ਸਾਡੇ ਬੱਚੇ ਮਾਵਾਂ ਸਾਰਾ ਸਾਰਾ ਦਿਨ ਟੈਲੀਵਿਜ਼ਨ ਅੱਗੇ ਬੈਠੀਆਂ ਰਹਿੰਦੀਆਂ ਨੇ। ਜਿਹੜੀਆਂ ਦਸ ਨੇ ਕੱਲ ਵੀ ਅਰਜ਼ ਕੀਤੀ ਸੀ, ਜਿਨ੍ਹਾਂ ਨੇ ਇੱਕ ਦਿਨ ਵਿੱਚ ਦਸ ਦਸ ਨਾਟਕ ਵੇਖਣੇ ਨੇ, ਇੱਕ ਵੀ ਲੰਘਣ ਨਹੀਂ ਦੇਣਾ, ਉਹਨਾਂ ਦੇ ਬੱਚਿਆਂ ਤੇ ਫਿਰ ਕਿੱਦਾਂ ਅਸਰ ਹੋਏਗਾ। ਜਾਣਾ ਸਾਰਿਆਂ ਨੇ ਆ ਦੁਨੀਆਂ ਵਿੱਚੋਂ ਗੁਰਮਖੋ, ਹਰ ਇੱਕ ਇਨਸਾਨ ਦੀ ਅੱਜ ਇਹ ਕੋਸ਼ਿਸ਼ ਹੈ ਕਿ ਮੈਂ ਆਪਣੇ ਬੱਚੇ ਨੂੰ 2 ਕਰੋੜ ਦੇ ਕੇ ਜਾਵਾਂ, ਮੈਂ ਆਪਣੇ ਬੱਚੇ ਨੂੰ 1,00,000 ਦੇ ਕੇ ਜਾਵਾਂ। ਹਰ ਇੱਕ ਦੀ ਇੱਛਾ, ਵੱਧ ਤੋਂ ਵੱਧ ਪੈਸਾ, ਚੰਗਾ ਮਕਾਨ ਮੈਂ ਆਪਣੇ ਪੁੱਤਰ ਨੂੰ ਬਣਾ ਦਿਆਂ ਤਾਂ ਜੋ ਇਹਨੂੰ ਨਾ ਬਣਾਉਣਾ ਪਵੇ, ਕੱਲ ਨੂੰ ਮੈਂ ਕਹਿ ਸਕਾਂ ਕਿ ਮੈਂ ਤੇਰੇ ਵਾਸਤੇ ਬਹੁਤ ਕੁਛ ਕੀਤਾ, ਕਿੰਨੀ ਮੈਂ ਮਿਹਨਤ ਕੀਤੀ, ਤੈਨੂੰ ਹੁਣ ਮੈਂ ਮਕਾਨ ਬਣਾ ਦਿੱਤਾ, ਤੈਨੂੰ ਬਣਾਉਣ ਦੀ ਲੋੜ। ਸਾਰਿਆਂ ਦੀ ਇਹ ਕੋਸ਼ਿਸ਼ ਹੁੰਦੀ ਹੈ, ਬਣਾਉਂਦੇ ਵੀ ਨੇ, ਬਣਾਉਣੇ ਵੀ ਚਾਹੀਦੇ ਨੇ, ਮਾੜੀ ਗੱਲ ਨਹੀਂ, ਪਰ ਸਭ ਨਾਲੋਂ ਵੱਡੀ ਗੱਲ ਆ ਆਪਣੇ ਬੱਚਿਆਂ ਨੂੰ ਅਸੀਂ ਸਿੱਖੀ ਦੇ ਜਾਈਏ, ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜ ਜਾਈਏ। ਜਾਂਦੇ ਜਾਂਦੇ ਜਾਣਾ ਆਪਾਂ ਸਭ ਨੇ ਇੱਕ ਦਿਨ, ਤੇ ਜੋੜਿਆ ਕਿਵੇਂ ਜਾਏਗਾ, ਖੁਦ ਜੁੜਨਾ ਪਏਗਾ, ਖੁਦ ਸਵੇਰੇ ਉੱਠਣਾ ਪੈਣਾ। ਜਦੋਂ 2 ਵਜੇ 2:30 ਵਜੇ ਇਸ਼ਨਾਨ ਕਰੋਗੇ, ਇਸ਼ਨਾਨ ਕਰਕੇ ਫਿਰ ਗੁਰਦੁਆਰਾ ਸਾਹਿਬ ਜਾਓਗੇ, ਗੁਰਦੁਆਰਾ ਸਾਹਿਬ ਜਾ ਕੇ ਨਿਤਨੇਮ ਕਰਕੇ 4 ਘੰਟੇ ਲਾ ਕੇ ਜਦੋਂ ਤੱਕ 6 ਵਜੇ ਮੁੜ ਕੇ ਆਓਗੇ ਨਾ, ਤੇ ਬੱਚਾ ਵੇਖੇਗਾ ਕਿ ਮੇਰਾ ਪਿਤਾ 2 ਵਜੇ ਦਾ ਗਿਆ ਜਾਂ 3 ਵਜੇ ਗੁਰਦੁਆਰਾ ਸਾਹਿਬ ਗਿਆ, 3 ਘੰਟੇ ਇਹਨੇ ਇੱਥੇ ਵੀ ਸਿਮਰਨ ਕੀਤਾ, ਘਰ ਵਿੱਚ ਵੀ ਸਿਮਰਨ ਕੀਤਾ, ਗੁਰਦੁਆਰੇ ਜਾ ਕੇ ਵੀ ਇਹਨੇ ਸੇਵਾ ਕੀਤੀ, 4 ਘੰਟੇ ਮੇਰੇ ਪਿਤਾ ਨੇ ਲਾਏ ਨੇ। ਇਹ ਮੇਰਾ ਪਿਤਾ ਨਹੀਂ, ਇਹ ਮੇਰਾ ਇਕੱਲਾ ਪਿਤਾ ਹੀ ਨਹੀਂ, ਇਹ ਸੰਤ ਵੀ ਆ। ਮੈਨੂੰ ਬਾਹਰ ਸੰਤ ਲੱਭਣ ਦੀ ਲੋੜ ਨਹੀਂ, ਮੈਨੂੰ ਬਾਹਰ ਜਾਣ ਦੀ ਲੋੜ ਨਹੀਂ ਕਿਸੇ ਕੋਲ, ਮੇਰਾ ਬਾਪੂ ਹੀ, ਮੇਰਾ ਪਿਤਾ ਹੀ ਸੰਤ ਆ, ਮੇਰਾ ਦਾਦਾ ਹੀ ਸਾਧੂ ਆ, ਕਿਉਂਕਿ ਉਹ ਪ੍ਰੈਕਟੀਕਲੀ ਵੇਖੇਗਾ ਜੀਵਨ। ਕਿਹਾ ਮੇਰਾ ਦਾਦਾ ਜਿਹੜਾ ਸਵੇਰੇ ਉੱਠਦਾ 4-5 ਘੰਟੇ ਲਾਉਂਦਾ, ਇਹਦੇ ਵਰਗਾ ਸੰਤ ਕਿਹੜਾ। ਬਾਕੀ ਤੇ ਦੂਰੋਂ ਦੂਰੋਂ ਹੀ ਵੇਖਦੇ ਆ ਨਾ ਅਸੀਂ ਸਭ ਨੂੰ, ਨੇੜੇ ਤੇ ਨਹੀਂ ਨਾ ਵੇਖਿਆ ਕਿਸੇ ਨੂੰ। ਜਦੋਂ ਆਪਣੇ ਬੱਚਿਆਂ ਨੂੰ ਘਰ ਵਿੱਚ ਵਿਖਾਓਗੇ ਕਿ ਗੁਰਸਿੱਖੀ ਇਹਨੂੰ ਕਹਿੰਦੇ ਨੇ, ਫੋਟੋਆਂ ਵਿਖਾ ਦਈਏ, ਇਤਿਹਾਸ ਸੁਣਾ ਦਈਏ, ਮੇਦਿਆਣਾ ਸਾਹਿਬ ਲੈ ਜਾਓ, ਆਹ ਵੇਖੋ ਜੀ ਇੱਦਾਂ ਇੱਦਾਂ ਹੋਇਆ ਸਾਡੇ ਨਾਲ, ਬੱਚਿਆਂ ਤੇ ਅਸਰ ਜ਼ਰੂਰ ਪਏਗਾ, ਪਰ ਖਾਲਸਾ ਕੀ ਆ, ਵਿਖਾਉਣਾ ਪੈਣਾ ਘਰ 'ਚ, ਇੱਦਾਂ ਦਾ ਜੀਵਨ ਹੁੰਦਾ ਪੁੱਤਰ ਖਾਲਸੇ ਦਾ, ਕਹਿਣ ਦੀ ਵੀ ਲੋੜ ਨਹੀਂ, ਧਿਆਨ ਦਿਓ, ਕਹਿਣ ਦੀ ਵੀ ਲੋੜ ਨਹੀਂ, ਫਿਰ ਅਸਰ ਵੀ ਹੋਏਗਾ ਨਾ ਗੱਲ ਵਿੱਚ। ਜਦੋਂ ਕਹੋਗੇ ਪੁੱਤਰਾ ਅੰਮ੍ਰਿਤ ਛਕ ਲੈ ਸਿੰਘ ਸੱਜਾ, ਉਹ ਆਖੇਗਾ ਇਹ ਮੇਰਾ ਬਾਪੂ ਨਹੀਂ ਬੋਲ ਰਿਹਾ, ਦੇ ਵਿੱਚ ਇੱਕ ਸੰਤ ਵੀ ਬੋਲ ਰਿਹਾ, ਇਹ ਕਮਾਈ ਵਾਲੀ ਰੂਹ ਬੋਲ ਰਹੀ ਹੈ। ਪਰ ਉਹਨੂੰ ਪਤਾ ਹੁੰਦਾ ਕਿ ਬਾਪੂ ਬੋਲਦਾ ਕਮਾਈ ਵਾਲੀ ਰੂਹ ਹੈ, ਕੋਈ ਨਹੀਂ, ਸਿਰੀਸਾਂ ਪਾਈ ਫਿਰਦਾ, ਬਿਨਾਂ ਮੂੰਹ ਧੋਤਿਆਂ ਚਾਹ ਪੀ ਲੈਂਦਾ, ਇਹ ਅੰਮ੍ਰਿਤ ਛਕਿਆ ਹੋਇਆ ਇਹਨੇ, ਪੱਗ ਇਹਨੇ ਬੰਨੀ ਹੋਈ ਆ, ਦਾੜੀ ਇਹਨੇ ਰੱਖੀ ਹੋਈ ਆ, ਪਰ ਮੈਨੂੰ ਪਤਾ ਹੈ ਕਿ ਜਿੰਨਾ ਕਪਟੀ ਇਹ ਆ ਇੰਨਾ ਕੋਈ ਵੀ ਨਹੀਂ, ਜਿੰਨਾ ਠੱਗ ਇਹ ਆ ਇੰਨਾ ਕੋਈ ਵੀ ਨਹੀਂ। ਫਿਰ ਬੱਚੇ 'ਤੇ ਕਿੱਥੋਂ ਅਸਰ ਹੋ ਜਾਏਗਾ? ਬੱਚੇ ਤੇ ਪ੍ਰਭਾਵ ਉਦੋਂ ਪੈਂਦਾ ਜਦੋਂ ਸਾਡਾ ਖੁਦ ਦਾ ਜੀਵਨ ਉੱਚਾ ਸੁੱਚਾ ਬਣੇਗਾ, ਫਿਰ ਬੱਚੇ ਅਸਰ ਕਬੂਲਦੇ ਨੇ, ਪ੍ਰਭਾਵ ਕਬੂਲਦੇ ਨੇ। ਤੇ ਇੱਕ ਐਸੀ ਕਸ਼ਿਸ਼ ਗੁਰੂ ਸਾਹਿਬ ਬਖਸ਼ਦੇ ਨੇ ਉਹਨਾਂ ਨੂੰ, ਮਰਦ ਬਚਨ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਕਹਿੰਦੇ ਨੇ ਸਿੱਖਾ ਤੂੰ ਨਿਆਰਾ ਹੋ ਤੇ ਸਹੀ, ਤੂੰ ਵੱਖਰਾ ਹੋ ਥੋੜਾ ਜਿਹਾ, ਤੇਰੇ 'ਚ ਨਿਆਰਾਪਨ ਆਏਗਾ, ਮੈਂ ਆਪਣੀ ਸ਼ਕਤੀ ਆਪਣਾ ਤੇਜ ਤੈਨੂੰ ਦੇ ਦਿਆਂਗਾ, ਤੇਰੇ ਬੋਲਾਂ 'ਚ ਕਸ਼ਿਸ਼ ਹੋਏਗੀ, ਤੇਰੇ ਵੇਖਣ ਵਿੱਚ ਕਸ਼ਿਸ਼ ਹੋਏਗੀ, ਜਿਹੜਾ ਤੈਨੂੰ ਵੇਖੇਗਾ ਖਿੱਚਿਆ ਜਾਏਗਾ। ਪਰ ਕਦੋਂ? ਜਦੋਂ ਤੇਰੇ ਵਿੱਚ ਨਿਆਰਾਪਨ ਆ ਜਾਏਗਾ, ਭੇਡਾਂ 'ਚ ਨਾ ਰਲੀ, ਵੱਖਰਾ ਹੋ। ਸਭ ਸੁੱਤੇ ਪਏ ਨੇ, ਤੂੰ ਇਸ਼ਨਾਨ ਕਰ। ਲੋਕ ਸ਼ਾਮ ਨੂੰ ਪੈਲਸਾਂ ਦੇ ਵਿੱਚ
ਪੈਲਸਾਂ ਦੇ ਵਿੱਚ ਗਾਉਣ ਵਾਲੀਆਂ ਸੁਣ ਰਹੇ ਨੇ, ਤੈਨੂੰ ਰਹਿਰਾਸ ਨਹੀਂ ਭੁੱਲਣੀ ਚਾਹੀਦੀ। ਤੂੰ ਬਾਹਰ ਆ ਕੇ ਵੀ ਤੈਨੂੰ ਜਾਣਾ ਵੀ ਪੈਣਾ, ਮਜਬੂਰੀਆਂ ਨੇ, ਵਿਆਹਾਂ ਸ਼ਾਦੀਆਂ ਤੇ ਵੀ ਜਾਣਾ ਪਏਗਾ, ਪਰ ਉੱਥੇ ਵੀ ਆਪਣਾ ਰਹਿਰਾਸ ਸਾਹਿਬ ਦਾ ਪਾਠ ਕਰਨ ਨਾਲ ਨਾ ਛੱਡੀ। ਤੇ ਜੇ ਤੂੰ ਨਿਆਰਾ ਹੋ ਗਿਆ, ਬਚ ਗਿਆ, ਭੇਡਾਂ ਚ ਨਾ ਰਲਿਆ, ਸੱਚਮੁੱਚ ਸ਼ੇਰ ਬਣ ਜਾਏਗਾ, ਤੇ ਫਿਰ ਮੈਂ ਤੇਰੇ ਨਾਲ ਹਰ ਸਮੇਂ ਤੇਰੇ ਕੋਲ। ਅਸੀਂ ਉਦਾਂ ਜ਼ਰੂਰ ਸ਼ੇਰਾਂ ਦਾੜੀਆਂ ਰੱਖ ਲਈਆਂ, ਕੇਸ ਰੱਖ ਲਏ, ਪੱਗਾਂ ਵੀ ਬੰਨ ਲਈਆਂ, ਠੀਕ ਆ, ਪਰ ਅੰਦਰੋਂ ਅਸੀਂ ਕਿਹੋ ਜਿਹਾ, ਇਹ ਅਸੀਂ ਜ਼ਰੂਰ ਝਾਤੀ ਮਾਰੀਏ। ਤੇ ਮੈਂ ਸ਼ਾਇਦ ਕੱਲ੍ਹ ਵੀ ਅਰਜ਼ ਕੀਤੀ ਸੀ, ਸਾਨੂੰ ਤੁਹਾਨੂੰ ਇੱਕ ਦੂਜੇ ਬਾਰੇ ਨਹੀਂ ਪਤਾ, ਪਰ ਆਪਣੇ ਆਪ ਬਾਰੇ ਸਭ ਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਖੜਾ, ਮੇਰਾ ਜੀਵਨ ਕਿੰਨਾ। ਤੇ ਮਹਾਰਾਜ ਕਹਿੰਦੇ ਤੂੰ ਆਪਣਾ ਆਪ ਸਵਾਰ, ਤੇਰੇ ਜੀਵਨ ਵੱਲ ਵੇਖ ਕੇ ਕਈਆਂ ਦਾ ਜੀਵਨ ਬਣ ਜਾਣਾ। ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਤੁਹਾਡਾ ਜੀਵਨ ਹੀ ਪ੍ਰਚਾਰ ਹੈ, ਗੁਰਸਿੱਖ ਦਾ ਤੇ ਜੀਵਨ ਹੀ ਪ੍ਰਚਾਰ ਹੈ, ਉਹਨੂੰ ਬੋਲਣ ਦੀ ਲੋੜ ਹੀ ਨਹੀਂ ਪੈਣੀ, ਜਿੱਥੇ ਰਾਤ ਕੱਟੇਗਾ ਉੱਥੇ ਵੀ ਜੀਵਨ ਬਣਾ ਦੇਗਾ ਕਿਸੇ। ਉਹਨੇ ਜਦੋਂ 2 ਵਜੇ ਉੱਠਣਾ, 4-5 ਘੰਟੇ ਬਹਿਣਾ, ਜਿਹੜੇ ਪਰਿਵਾਰ 'ਚ ਰਾਤ ਕੱਟੇਗਾ ਉਹਨਾਂ ਨੇ ਕਹਿਣਾ ਹੀ ਆ ਕਿ ਕਿਹੜੇ ਗੁਰੂ ਦਾ ਸਿੱਖ ਹੈ, ਮੈਨੂੰ ਵੀ ਉਹਦੇ ਲੜ ਲਾ, ਤੂੰ 4 ਘੰਟੇ ਚੌਂਕੜਾ ਮਾਰ ਕੇ ਬੈਠਾ, ਕਿਹੜੇ ਗੁਰੂ ਤੋਂ ਸਿੱਖਿਆ ਲਈ ਆ ਤੂੰ, ਤੇਰੇ ਸਤਿਗੁਰੂ ਹੈ ਕੌਣ ਨੇ। ਬਸ ਫਿਰ ਆਪਣੇ ਆਪ ਪ੍ਰਭਾਵ ਪਵੇਗਾ, ਤੇ ਬੱਚਿਆਂ ਨੂੰ ਅਸੀਂ ਗੁਰਸਿੱਖੀ ਦੇ ਕੇ ਜਾਈਏ। ਜਦੋਂ ਘਰਾਂ ਦੇ ਵਿੱਚ ਵੇਖਦੇ ਨੇ ਮਾਵਾਂ ਨੂੰ ਕਿ ਸਾਰਾ ਸਾਰਾ ਦਿਨ ਨਾਟਕ ਵੇਖਦੀਆਂ ਰਹਿੰਦੀਆਂ ਨੇ, ਮੇਰਾ ਪਿਤਾ ਮੇਰੇ ਪਿਤਾ ਦਾ ਜੀਵਨ ਕਿੱਦਾਂ ਦਾ, ਫਿਰ ਬੱਚਿਆਂ ਉੱਤੇ ਕੀ ਅਸਰ ਹੋਵੇਗਾ। ਸਭ ਤੋਂ ਪਹਿਲਾਂ ਬੱਚੇ ਦਾ ਗੁਰੂ ਉਹਦੀ ਮਾਂ ਹੁੰਦੀ ਹੈ, ਫਿਰ ਪਿਤਾ ਆਪਣੇ ਬੱਚਿਆਂ ਨੂੰ ਸਿੱਖੀ ਦੀ ਦਾਤ ਦਈਏ। ਭਾਗਾਂ ਵਾਲੇ ਨੇ ਉਹ ਗੁਰਮੁਖ ਪਿਆਰੇ ਜਿਹੜੇ ਰੰਗੇ ਹੋਏ ਨੇ, ਤੇ ਵੇਖੋ ਤੁਸੀਂ ਉਹਨਾਂ ਪਰਿਵਾਰਾਂ 'ਚ ਜਾ ਕੇ ਜਿਹੜੇ ਭਜਨ ਪਾਠ ਕਰਨ ਵਾਲੇ ਨੇ, ਉਹਨਾਂ ਦੇ ਬੱਚੇ ਕਦੇ ਉਲਟ ਨਹੀਂ ਚੱਲਦੇ, ਪਰ ਹੁਣ ਦੋਵੇਂ ਜਣੇ ਜੁੜੇ ਹੋਏ, ਪਰਿਵਾਰ ਦੇ ਮੈਂਬਰ ਜੁੜੇ ਹੋਏ ਹੋਣ, ਜੇ ਕਿਤੇ ਬਹੁਤੇ ਹੀ ਮਾੜੇ ਭਾਗ ਹੋਣ ਤੇ ਉਹ ਗੱਲ ਵੱਖ ਆ, ਨਹੀਂ ਤੇ ਜ਼ਿਆਦਾਤਰ ਪੂਰੇ ਰੰਗੇ ਹੋਏ ਗੁਰਸਿੱਖਾਂ ਦੇ ਪਰਿਵਾਰ ਵੀ ਰੰਗੇ ਹੋਏ ਨੇ। ਅਖੰਡ ਕੀਰਤਨੀ ਜਥੇ ਦੇ ਬੜੇ ਸਿੰਘ ਨੇ, ਉਹਨਾਂ ਦੇ ਬੱਚੇ ਵੀ ਵੇਖੋ ਬਹੁਤ ਸਾਰੇ, ਕੁਛ ਕੁ ਤੇ ਹੈ ਕਾਂਗਿਆਰੀ ਵਿੱਚ ਪਰ ਸਾਰਿਆਂ 'ਚ ਨਹੀਂ, ਸਾਰੇ ਇੱਕੋ ਜਿਹੇ। ਹੋਰ ਵੀ ਕਈ ਏਦਾਂ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਪੂਰੇ ਪਰਿਵਾਰ ਰੰਗੇ ਹੋਏ ਨੇ, ਸਾਰੇ ਭਜਨ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ। ਜਦੋਂ ਸਾਡਾ ਜੀਵਨ ਹੋਏਗਾ ਫਿਰ ਅਸੀਂ ਕਿਸੇ ਦਾ ਜੀਵਨ ਬਣਾ ਸਕਦੇ। ਇਸ ਕਰਕੇ ਬੱਚਿਆਂ ਨੂੰ ਸਿੱਖੀ ਦੇ ਜਾਓ, ਸਭ ਕੁਝ ਵਿੱਚ ਹੀ ਆ ਜਾਏਗਾ। ਤੇ ਜੇ ਸ਼ਰਾਬ ਦੀ ਆਦਤ ਪਾ ਗਏ ਫਿਰ ਕੀ ਦਿੱਤਾ, 2 ਕਰੋੜ ਦੇ ਤਾਂ ਨਾਲ ਸ਼ਰਾਬ ਵੀ ਦੇ ਦਿੱਤੀ ਵੀ ਮੈਂ ਪੀਨਾ ਤੂੰ ਵੀ ਪੀ। ਹੁਣ ਜੇ ਪਿਤਾ ਪੀਂਦਾ ਤੇ ਬੱਚੇ ਨੂੰ ਕਿੱਥੋਂ ਰੋਕੇਗਾ, ਫਿਰ ਕੀ ਦੇ ਕੇ ਚੱਲੇ ਹੋ, ਫਿਰ ਤੇ ਉਹਨੇ ਸ਼ਰਾਬ ਦੀ ਗਲਾਸੀ 'ਚ ਘੋਲ ਕੇ ਤੇਰਾ 2 ਕਰੋੜ ਪੀ ਜਾਣਾ, ਸਭ ਕੁਛ ਖਤਮ ਕਰ ਦੇਗਾ। ਇਸ ਕਰਕੇ ਆਪਣੇ ਬੱਚਿਆਂ ਨੂੰ ਅਸੀਂ ਸਿੱਖੀ ਦਈਏ। ਪੁੱਤਾ ਮਾਤਾ ਕੀ ਆਸੀਸ, ਮਾਂ ਦੀ ਆਸੀਸ ਇਹੀ ਹੋਣੀ ਚਾਹੀਦੀ, ਪੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਕਿ ਤੈਨੂੰ ਕਦੇ ਰੱਬ ਨਾ ਭੁੱਲੇ, ਇਹ ਆਸੀਸ ਮਾਨ ਦੇਵੇ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ, ਪਰ ਵਿਰਲੇ ਹਨ ਇਹੋ ਜਿਹੇ ਗੁਰਮੁਖ ਪਿਆਰੇ, ਵਿਰਲੇ ਹਨ। ਕੋਈ ਸਮਾਂ ਆਇਆ ਸੀ ਜਦੋਂ ਸਤਸੰਗਤ ਜੀ 1748 ਵਿੱਚ, 1748 ਤੋਂ ਲੈ ਕੇ 1753 ਤੱਕ 5 ਸਾਲ ਕੁਝ ਮਹੀਨੇ ਮੀਰ ਮੰਨੂ ਤਖ਼ਤ ਤੇ ਬੈਠਾ। ਜਦੋਂ ਮੀਰ ਮੰਨੂ ਲਾਹੌਰ ਤਖ਼ਤ ਤੇ ਕਾਬਜ਼ ਹੋਇਆ, 5 ਸਾਲ ਤੇ ਕੁਝ ਮਹੀਨੇ ਹੀ ਹੋ ਰਿਹਾ, ਪਰ ਉਹਨੇ 5 ਸਾਲਾਂ ਵਿੱਚ ਜੋ ਕੀਤਾ ਉਹ ਅੱਜ ਸਾਰੀ ਦੁਨੀਆ ਜਾਣਦੀ ਹੈ। ਜ਼ੁਲਮ ਦੀ ਅੱਤ ਕਰ ਦਿੱਤੀ ਉਹਨੇ 5 ਸਾਲਾਂ 'ਚ। ਜਿਹੜੇ ਲੋਕ ਲਾਹੌਰ ਗਏ ਨੇ, ਪਿੱਛੇ ਜੇ ਇੱਕ ਨਗਰ ਕੀਰਤਨ ਵੀ ਗਿਆ ਸੀ ਗੁਰਦੁਆਰਾ ਦਿੱਲੀ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ, ਤੁਹਾਡੇ ਇੱਥੇ ਇੱਕ ਨਗਰ ਕੀਰਤਨ ਪਿੱਛੇ ਜੇ ਨਿਕਲਿਆ ਬਹੁਤ ਵੱਡਾ, ਉਹ ਨਗਰ ਕੀਰਤਨ ਗਿਆ ਦਿੱਲੀ ਤੋਂ ਨਨਕਾਣਾ ਸਾਹਿਬ। ਸੰਗਤ ਨੂੰ ਬੇਨਤੀ ਹੈ, ਭੈਣਾਂ ਨੂੰ ਬੈਠੋ ਜਿੱਥੇ ਜਗ੍ਹਾ, ਉੱਠ ਉੱਠ ਕੇ ਅੱਗੇ ਬੈਠੋਗੇ ਠੀਕ ਨਹੀਂ ਗੱਲ। ਪੜ੍ਹੇ ਲਿਖੇ ਹੋ ਤੁਸੀਂ ਸਾਰੇ, ਪਿੰਡਾਂ ਵਿੱਚ ਤੇ ਇੱਦਾਂ ਹੋ ਜਾਂਦਾ ਪਰ ਇੱਥੇ ਸੰਗਤ ਸਿਆਣੀ ਆ, ਮੈਨੂੰ ਕਹਿਣਾ ਨਾ ਪਵੇ। ਜ਼ਰੂਰੀ ਬੇਨਤੀ ਹੈ ਜਿੱਥੇ ਇੱਕ ਬੈਠੇ ਹੋ ਬੈਠੇ ਰਹੋ। ਪਹਿਰੇਦਾਰ ਵੀ ਸੰਗਤ ਆਉਣ ਵਾਲੀ ਨੂੰ ਬਿਠਾਈ ਚੱਲੋ, ਬਾਅਦ 'ਚ ਸਾਰੇ ਨਮਸਕਾਰ ਕਰ ਲੈਣਗੇ ਜਿਹੜੇ ਰਹਿ ਜਾਣਗੇ, ਕਿਉਂਕਿ 10:30 ਵੱਜ ਚੁੱਕੇ ਨੇ, ਅੱਧਾ ਕੁ ਘੰਟਾ ਬਾਕੀ ਰਹਿ ਗਿਆ। ਧਿਆਨ ਦੇਣਾ, ਇੱਕ ਮੇਰੀ ਸੰਗਤ ਨੂੰ ਰਾਤ ਵੀ ਮੈਂ ਕਰਜ਼ ਕੀਤੀ ਸੀ। ਕਈ ਲੋਕ ਘਰੋਂ ਤੁਰਦੇ ਨੇ ਸੈਰ ਕਰਨ ਵਾਸਤੇ, ਅੱਗੇ ਲੱਗਿਆ ਹੁੰਦਾ ਪੰਡਾਲ, ਜਾਂ ਉਹਨਾਂ ਨੂੰ ਪਤਾ ਹੁੰਦਾ ਵੀ ਦੀਵਾਨ ਚੱਲਦੇ ਨੇ, ਉਹ ਫਿਰ ਕਹਿੰਦੇ ਨੇ ਚਲੋ ਲੰਗਰ ਪ੍ਰਸ਼ਾਦਾ ਥੋੜ੍ਹਾ ਬਹੁਤ ਛਕ ਲਿਆ, ਮੱਥਾ ਟੇਕਿਆ, ਵਿੱਚ ਬੈਠੇ 5 ਮਿੰਟ 10 ਮਿੰਟ, ਹੁਣ ਚਲੋ ਚੱਲੀਏ। ਪਰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਜਦੋਂ ਉੱਠ ਕੇ ਜਾਂਦੇ ਨੇ, ਕਈਆਂ ਦੇ ਮੋਢਿਆਂ ਨੂੰ ਕਈਆਂ ਦੇ ਸਿਰ ਨੂੰ ਹੱਥ ਲਾਉਣ ਕਰਕੇ ਸਾਰਿਆਂ ਦੀ ਇਕਾਗਰਤਾ ਫਿਰ ਭੰਗ ਹੁੰਦੀ ਹੈ। ਤੇ ਮੈਂ ਇੱਥੋਂ ਦੇ ਪ੍ਰਬੰਧਕਾਂ ਨਾਲ ਵੀ ਅੱਜ ਵੀ ਜ਼ਿਕਰ ਕਰਦਾ ਸਾਂ ਕਿ ਫਰੀਦਾਬਾਦ 'ਚ ਦੀਵਾਨ 3ਵਾਰੀ ਲੱਗੇ ਨੇ ਪਰ ਮੈਂ ਇਕਾਗਰਤਾ ਨਹੀਂ ਵੇਖੀ। ਇਕਾਗਰਤਾ 2 ਵਜੇ ਤੱਕ ਵੀ ਦਿੱਲੀ 'ਚ ਦੀਵਾਨ ਲੱਗਦਾ, ਇੱਕ ਨਹੀਂ ਹਿੱਲਦਾ। ਦਿੱਲੀ ਵਿੱਚ ਦੀਵਾਨ ਲੱਗਦਾ, ਇੱਕ ਨਹੀਂ ਹਿੱਲਦਾ। ਪੰਜਾਬ 'ਚ ਜਾ ਕੇ ਵੇਖੋ, ਪੰਜਾਬ ਦਿਆਂ ਲੋਕਾਂ ਨੂੰ ਤਾਂ ਅਨਪੜ੍ਹਾਂ ਦਾ ਟੋਲਾ ਕਹਿੰਦੇ ਹੋ ਨਾ ਤੁਸੀਂ, ਵੀ ਅਨਪੜ੍ਹ ਹੀ ਨੇ ਸਾਰੇ ਪਿੰਡਾਂ ਦੇ, ਸਾਰੇ ਨਹੀਂ ਸਿਆਣੇ ਜੀ, ਪੜ੍ਹੇ ਪੜ੍ਹਦੇ ਘੱਟ ਹੀ ਨੇ, ਜ਼ਮੀਨਦਾਰ ਜੱਟ ਜਿਹੜੇ ਆ, ਚਲੋ ਤੁਹਾਨੂੰ ਪਤਾ ਹੀ ਆ। ਪਰ ਉੱਥੇ ਵੀ ਦੀਵਾਨ ਜਦੋਂ ਲੱਗਦੇ ਆ, ਇਦੂ 10-10 ਗੁਣਾ ਵੱਧ ਵੀ ਇਕੱਠ ਹੁੰਦਾ, ਏਡੇ ਏਡੇ ਵੱਡੇ ਵੀ ਸਮਾਗਮ, ਬਾਹਰ ਰਾਜਸਥਾਨ ਸਮਾਗਮ ਦੀਆਂ ਕੈਸਟਾਂ ਸੀਡੀਆਂ ਹੋਣਗੀਆਂ, ਵੇਖਿਓ ਉੱਥੇ ਏਡਾ ਪੰਡਾਲ ਆ ਵੀ ਨਜ਼ਰ ਨਹੀਂ ਪੈਂਦੀ ਸੰਗਤ ਕਿਤੇ ਤੱਕ ਬੈਠੀ, ਤੇ ਇੱਕ ਵੀ ਜਿਹੜਾ ਬਹਿ ਗਏ ਬਸ 1 ਵਜੇ ਤੱਕ ਕੋਈ ਹਿੱਲਦਾ ਨਹੀਂ। ਪਰ ਇੱਥੇ ਮੈਂ ਵੇਖਿਆ ਕਿ ਥੋੜ੍ਹਾ ਜਿਹਾ ਸੈਰ ਕਰਦੇ ਕਰਦੇ ਹੀ ਆ ਗਏ, ਸੈਰ ਕਰਦੇ ਕਰਦੇ ਹੀ ਹੱਥ 'ਚ ਹੱਥ ਪਾਇਆ ਤੇ ਚੱਲ ਪਏ ਬਾਹਰ, ਇੱਦਾਂ ਨਹੀਂ ਚੰਗਾ ਲੱਗਦਾ। ਸੰਗਤ ਜੀ 12-12 ਸਾਲ ਰਹੀ ਹੈ ਸੰਤਾਂ ਦੀ ਟੋਲੀ, ਕਹਿੰਦੇ ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ, 12-12 ਸਾਲ ਰਹੀ ਹੈ ਸੰਤਾਂ ਦੀ ਟੋਲੀ, ਕਹਿੰਦੇ ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ। 12-12 ਸਾਲ ਲੱਗ ਜਾਂਦੇ, ਕਹਿੰਦੇ ਫਿਰ ਬਹਿਣ ਦਾ ਹੀ ਪਤਾ ਲੱਗਦਾ ਕਿ ਸੰਗਤ ਵਿੱਚ ਬੈਠੀ ਦਾ ਕਿਵੇਂ। ਪਰ ਸਿਆਣੇ ਨੇ ਸਾਰੇ ਇੱਕੋ ਜਿਹੇ ਨਹੀਂ, ਕੁਛ ਕੁ ਲੋਕ ਨੇ ਜਿਹੜੇ ਦੂਜਿਆਂ ਦੀ ਇਕਾਗਰਤਾ ਭੰਗ ਕਰਦੇ। ਇਕੱਠ ਬਹੁਤ ਵੱਡਾ ਹੈ, ਪਿਆਰ ਨਾਲ ਸਾਰਿਆਂ ਨੂੰ ਬੇਨਤੀ ਆ ਕਿ ਜਿਨ੍ਹਾਂ ਨੇ ਪੂਰੇ ਦੀਵਾਨ 'ਚ ਬੈਠਣਾ ਹੁੰਦਾ ਉਹੀ ਹਾਜ਼ਰੀ ਭਰਨ, ਜਿਹੜੇ ਵਿੱਚ ਜਾਣ ਵਾਲੇ ਨੇ ਉਹ ਬਿਲਕੁਲ ਪਿੱਛੇ ਬੈਠਣ, ਜਦੋਂ ਜੀ ਕਰੇ ਚੱਲ ਕੇ ਉੱਠ ਕੇ, ਤੇ ਉਹ ਫਿਰ ਦੂਜਿਆਂ ਦਾ ਧਿਆਨ ਤੇ ਨਾ ਖਰਾਬ ਹੋਵੇ, ਉਹ ਇਸ ਗੱਲ ਦਾ ਧਿਆਨ ਰੱਖਣ ਜ਼ਰੂਰ। ਇਹ ਜ਼ਰੂਰੀ ਬੇਨਤੀ। ਇਕਾਗਰ ਜਿੰਨਾ ਚਿਰ ਮਨ ਨਾ ਹੋਵੇ ਉਹਨਾਂ ਚਿਰ ਇਤਿਹਾਸ ਦਾ ਕੋਈ ਆਨੰਦ ਨਹੀਂ ਆਉਂਦਾ, ਕੋਈ ਵਿਚਾਰ ਦਾ ਆਨੰਦ ਨਹੀਂ ਆਉਂਦਾ। ਇਕਾਗਰਤਾ ਬਣਾਉਣੀ ਚਾਹੀਦੀ। ਸੰਗਤ ਜੀ ਤੁਹਾਡੇ ਦਿੱਲੀ ਤੋਂ ਨਗਰ ਕੀਰਤਨ ਨਿਕਲਿਆ, ਜਦੋਂ ਉਹ ਨਗਰ ਕੀਰਤਨ ਦਾ ਦਾਸ ਨੇ ਇਸ਼ਤਿਹਾਰ ਪੜ੍ਹਿਆ ਤੇ ਇਤਿਹਾਸ ਦਾ ਖਿਆਲ ਆਇਆ, ਜੋ ਇਤਿਹਾਸ ਵਿੱਚ ਜ਼ਿਕਰ ਆਉਂਦਾ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਿਆ ਗਿਆ ਸੀ, ਗੁਰਦਾਸਪੁਰ ਦੇ ਇਲਾਕੇ ਚੋਂ ਫੜਿਆ ਸੀ, ਤੜਥਲ ਮਚਾਤੀ ਬਾਬਾ ਜੀ ਨੇ, ਪੰਜਾਬ ਦੀ ਧਰਤੀ ਤੇ ਜਾ ਕੇ ਸਮਾਣੇ ਦੇ ਜਲਾਦਾਂ ਨੂੰ ਸੋਧਿਆ, ਪਕੜ ਪਕੜ ਕੇ ਉਹਨਾਂ ਨੂੰ ਸਜਾਵਾਂ ਦਿੱਤੀਆਂ, ਵਜੀਦੇ ਨੂੰ ਘੋੜਿਆਂ ਦੇ ਪਿੱਛੇ ਬੰਨ ਕੇ ਘਸੀਟਿਆ, ਜਿਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਦਿਆਂ ਹੋਇਆ ਮੁਸਲਮਾਨਾਂ ਨੇ ਬੀਬੀਆਂ ਵਾਲਾ ਪਹਿਰਾਵਾ ਪਾ ਲਿਆ, ਕੱਪੜੇ ਪਾ ਲਏ, ਉਹਨਾਂ ਨੇ ਬੀਬੀਆਂ ਵਾਂਗੂ ਕੱਪੜੇ ਪਾ ਲਏ, ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਇਤਿਹਾਸ ਵਿੱਚ ਲਿਖਿਆ। ਬਾਅਦ ਵਿੱਚ ਇਹਨਾਂ ਨੇ ਫੈਸ਼ਨ ਬਣਾ ਲਿਆ ਵੀ ਅਸੀਂ ਇਹ ਪਾਉਂਦੇ ਹਾਂ, ਕਿਉਂਕਿ ਅੱਜ ਵੀ ਪਾਉਂਦੇ ਨੇ ਉਹ ਮੁਸਲਮਾਨ ਜਿਹੜੇ ਨੇ, ਪਰ ਕਹਿੰਦੇ ਇਹਨਾਂ ਨੇ ਆਪ ਨਹੀਂ ਸਨ ਪਾਈਆਂ, ਬਾਬਾ ਬੰਦਾ ਸਿੰਘ ਬਹਾਦਰ ਨੇ ਪਵਾਈਆਂ ਸੀ, ਡਰਦਿਆਂ ਨੇ ਪਾਈਆਂ ਸੀ, ਬਾਅਦ 'ਚ ਫੈਸ਼ਨ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਡਰ ਸੀ ਤੇ ਸੰਗਤ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਦਾਸਪੁਰ ਦੇ ਇਲਾਕੇ ਦੇ ਵਿੱਚੋਂ 700 ਸਿੰਘ ਬਾਬਾ ਜੀ ਦੇ ਨਾਲ ਗ੍ਰਿਫਤਾਰ ਕੀਤਾ ਧੋਖੇ ਨਾਲ ਗ੍ਰਿਫਤਾਰ ਕੀਤਾ ਸੀ ਉਹਨਾਂ ਨੇ ਕਸਮਾਂ ਖਾ ਕੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਕਸਮਾਂ ਖਾਂਦੇ ਸੀ ਉੱਥੇ ਵੀ ਖਾਧੀਆਂ ਇਹਨਾਂ ਨੇ ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ ਬਾਹਰ ਜਾਓ ਕੁਛ ਨਹੀਂ ਕਵਾਂਗੇ ਨਾਲ ਦੇ ਨਾ ਮੰਨੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਜਾਣਾ ਨਹੀਂ ਜਾਣਾ ਕਹਿੰਦੇ ਮਹਾਰਾਜ ਚੱਲੀਏ ਬਾਬਾ ਜੀ ਚੱਲੀਏ ਬਾਹਰ ਇਹ ਕਸਮਾਂ ਖਾਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕੂਣੀ ਤੱਕ ਸਰੋਂ ਦੇ ਤੇਲ ਵਿੱਚ ਬਾਂਹ ਲਬੇੜ ਕੇ ਤਿਲਾਂ ਵਿੱਚ ਪਾਈ ਜਾਵੇ ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣ ਜੇ ਇਹ ਇੰਨੀਆਂ ਵੀ ਕਸਮਾਂ ਖਾਣ ਤੇ ਭਰੋਸਾ ਨਾ ਕਰਿਓ ਸਿੱਖੋ ਆਪਾਂ ਭਰੋਸਾ ਨਾ ਕਰੀਏ ਪਰ ਨਾ ਮੰਨੇ ਵਿੱਚ ਕਈ ਕਹਿੰਦੇ ਨਹੀਂ ਜੀ ਭਰੋਸਾ ਕਰੋ ਇਹ ਬਹੁਤੀਆਂ ਕਸਮਾਂ ਖਾਂਦੇ ਨੇ ਚੱਲੀਏ ਚਲੋ ਜੀ ਜਦੋਂ ਬਾਬਾ ਜੀ ਨੇ ਦਰਵਾਜ਼ਾ ਖੁਲਾ ਤਰ ਕੋਈ ਨੇੜੇ ਨਾ ਜਾਏ ਬਾਬਾ ਬੰਦਾ ਸਿੰਘ ਬਹਾਦਰ ਦਾ ਆਖਿਰਕਾਰ ਫਿਰ ਦੋ ਚਾਰ ਜਣੇ ਹੌਲੀ ਹੌਲੀ ਅੱਗੇ ਗਏ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ 700 ਨਾਲ ਉਹਨਾਂ ਦੇ ਸਿੰਘ ਗ੍ਰਿਫਤਾਰ ਹੋਇਆ ਤੇ ਸਾਧ ਸੰਗਤ ਜੀ ਲੱਕੜਾਂ ਦੇ ਵਿੱਚ ਉਹਨਾਂ ਸਿੰਘਾਂ ਦੇ ਹੱਥ ਹੱਥ ਜਿਹੜੇ ਲੱਕੜ ਤੇ ਰੱਖ ਕੇ ਵਿੱਚ ਕਿੱਲ ਠੋਕੇ ਹੋਏ ਸੀ ਦਿੱਲੀ ਤੱਕ ਲੈ ਕੇ ਆਉਣਾ ਸੀ ਉਧਰ ਦੇ ਜਿਹੜੇ ਪੈਰੋਕਾਰ ਸਨ ਇਹਨਾਂ ਦੇ ਪੰਜਾਬ ਵਿੱਚ ਲਾਹੌਰ ਇਲਾਕੇ ਚ ਉਹਨਾਂ ਨੇ ਫਿਰ ਸੋਚਿਆ ਕਿ ਇੱਕ ਜਲੂਸ ਲੈ ਕੇ ਚੱਲੀਏ ਦਿੱਲੀ ਤੱਕ ਲਾਹੌਰ ਤੋਂ ਦਿੱਲੀ ਉਹ ਫਿਰ ਵੱਡਾ ਹੋਣਾ ਚਾਹੀਦਾ ਮਾੜਾ ਮੋਟਾ ਨਹੀਂ ਵੱਡਾ ਜਲੂਸ ਕੱਢਣਾ ਪਤਾ ਤੇ ਲੱਗੇ ਵੀ ਸਿੱਖਾਂ ਦਾ ਇੱਕ ਜਲੂਸ ਕੱਢਿਆ ਜਾ ਰਿਹਾ ਉੱਥੇ ਫਿਰ ਫਰੋਕਸੀਅਰ ਖਾਨ ਦੀ ਖੁਸ਼ੀ ਲੈਣ ਵਾਸਤੇ ਉਹਨਾਂ ਨੇ ਹੁਕਮ ਕੀਤਾ ਕਿ ਪਿੰਡਾਂ ਦੇ ਵਿੱਚ ਜਾਓ ਜਿਹੜਾ ਕੇਸਾਂ ਵਾਲਾ ਮਿਲਦਾ ਉਹਦਾ ਸਿਰ ਵੱਢ ਲਓ ਵੱਡਾ ਜਲੂਸ ਕੱਢੋ ਫਿਰ ਜਿਹੜਾ ਸਿੰਘ ਮਿਲਿਆ ਕੇਸਾਂ ਵਾਲਾ ਉਹਦਾ ਸਿਰ ਵੱਢ ਲਿਆ ਇੱਕ ਇੱਕ ਟਕੇ ਤੱਕ ਦੀ ਕੀਮਤ ਪਈ ਇੱਕ ਟਕਾ ਮਿਲੇਗਾ ਜੇ ਕੋਈ ਸਿੱਖ ਦਾ ਸਿਰ ਵੱਢ ਲਿਆਵੇ ਲੋਕ ਵੱਢ ਲਿਆਉਂਦੇ ਸੀ 20 ਰੁਪਏ ਕੀਮਤ ਵੀ ਪਈ ਆ 10 ਰੁਪਏ 5 ਰੁਪਏ 2 ਰੁਪਏ ਵੀ ਲਿਖਿਆ ਇਤਿਹਾਸ ਵਿੱਚ ਇੱਥੋਂ ਤੱਕ ਵੀ ਲਿਖਿਆ ਕਿ ਇੱਕ ਇੱਕ ਮੁਰਗੇ ਦੇ ਬਦਲੇ ਲੋਕ ਸਿੱਖ ਦਾ ਸਿਰ ਵੱਢ ਦਿੰਦੇ ਸੀ ਐਸਾ ਸਮਾਂ ਸੀ ਸਿਰ ਵੱਢੇ 750 ਗੱਡਾ ਭਰ ਲਿਆ ਬੱਚਿਆਂ ਦੇ ਸਿਰ ਵੱਢੇ ਬੀਬੀਆਂ ਦੇ ਸਿਰ ਵੱਢੇ ਬਜ਼ੁਰਗਾਂ ਦੇ ਸਿਰ ਵੱਢੇ ਸਿਰ ਧੜਾਂ ਤੋਂ ਜੁਦਾ ਕਰ ਕਰਕੇ ਧੜ ਉੱਥੇ ਰਹਿ ਜਾਣਾ ਸਿਰ ਰੱਖ ਲੈਣਾ 750 ਗੱਡਾ ਕੋਈ ਥੋੜੀ ਜੀ ਗੱਲ ਨਹੀਂ ਵੱਡਾ ਜਲੂਸ ਬਣਾਉਣਾ ਕਹਿੰਦੇ ਪਤਾ ਤੇ ਲੱਗੇ ਪ੍ਰਦਰਸ਼ਨੀ ਹੋਵੇ ਵੀ ਸਿੱਖਾਂ ਦਾ ਜਲੂਸ ਕੱਢਿਆ ਜਾ ਰਿਹਾ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਿੰਜਰਾ ਹਾਥੀ ਤੇ ਜਿਵੇਂ ਆਪਾਂ ਨਗਰ ਕੀਰਤਨ ਕੱਢਣਾ ਹੋਵੇ ਗੁਰੂ ਸਾਹਿਬ ਦਾ ਸਰੂਪ ਆਪਾਂ ਅੱਗੇ ਰੱਖਣਾ ਉਦੋਂ ਅੱਗੇ ਪੰਜ ਪਿਆਰੇ ਹੁੰਦੇ ਨੇ ਪਿੱਛੇ ਫਿਰ ਸੰਗਤ ਹੁੰਦੀ ਹੈ ਗੱਡੀਆਂ ਵਿੱਚ ਉਹਨਾਂ ਨੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਲ ਰੰਗ ਦੀ ਪੁਸ਼ਾਕ ਪਵਾ ਦਿੱਤੀ ਉਹ ਕਿਉਂ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੇਖ ਕੇ ਉਹਦੀ ਸੂਰਤ ਹਾਸੋਹੀਣੀ ਬਣਾ ਦਿੱਤੀ ਵੇਖਣ ਵਾਲੇ ਹੱਸਣ ਲਾਲ ਰੰਗ ਦੇ ਕੱਪੜੇ ਪਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਵਿੱਚ ਕੈਦ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹੱਥ ਕੜੀਆਂ ਪਿੰਜਰਾ ਤੇ ਪਿੰਜਰਾ ਹਾਥੀ ਤੇ ਅੱਗੇ ਉਹ ਪਿੱਛੇ ਗੁਰਮੁਖੋ ਜਿਹੜੇ ਨਾਲ ਜਿਉਂਦੇ ਸਿੰਘ ਫੜੇ ਸੀ 700 ਉਦੋਂ ਪਿੱਛੇ 750 ਗੱਡਾ ਸਿੰਘਾਂ ਦੇ ਸਿਰਾਂ ਦਾ ਫਿਰ ਉਹ ਜਿਹੜਾ ਜਲੂਸ ਸੀ ਉਹ ਲਾਹੌਰ ਤੋਂ ਚੱਲਿਆ ਤੇ ਦਿੱਲੀ ਤੱਕ ਆਇਆ ਤੇ ਕਹਿੰਦੇ ਨੇ ਉਸ ਵੇਲੇ ਕਈ ਇਤਿਹਾਸਕਾਰਾਂ ਨੇ ਜ਼ਿਕਰ ਲਿਖਿਆ ਅੱਖੀਂ ਡਿੱਠਾ ਹਾਲ ਵੀ ਕਈਆਂ ਨੇ ਲਿਖਿਆ ਕਿ ਉਸ ਵੇਲੇ ਜਿਹੜਾ ਵੀ ਮਿਲਦਾ ਸੀ ਵੱਟੇ ਮਾਰਦਾ ਸੀ ਪੱਥਰ ਮਾਰਦਾ ਸੀ ਤੇ ਲੋਕ ਇਹ ਕਹਿੰਦੇ ਸੀ ਕਿ ਹੁਣ ਸਿੱਖ ਕੌਮ ਖਤਮ ਹੋ ਗਈ ਇਹਨਾਂ ਨੇ ਸਭ ਤੋਂ ਅੱਗੇ ਇੱਕ ਬਿੱਲੀ ਦਾ ਸਿਰ ਵੱਢ ਕੇ ਟੰਗਿਆ ਹੋਇਆ ਸੀ ਸਭ ਤੋਂ ਅੱਗੇ ਉਹ ਸੀ ਉਹ ਕਿਉਂ ਇਹਦਾ ਅਰਥ ਇਹ ਸੀ ਕਿ ਮੈਂ ਅਸੀਂ ਪੰਜਾਬ ਵਿੱਚ ਸਿੱਖ ਤੇ ਕੀ ਜਾਨਵਰ ਵੀ ਨਹੀਂ ਛੱਡੇ ਸਭ ਵੱਢ ਦਿੱਤੇ ਕੋਈ ਛੱਡਿਆ ਹੀ ਨਹੀਂ ਸਿੱਖ ਇਹਨਾਂ ਦੇ ਘਰਾਂ ਦੇ ਜਾਨਵਰ ਵੀ ਨਹੀਂ ਛੱਡੇ ਸਿੱਖ ਤੇ ਕੀ ਛੱਡਣੇ ਸੀ ਸਭ ਤੋਂ ਅੱਗੇ ਬਿੱਲੀ ਦਾ ਸਿਰ ਵੱਢ ਕੇ ਟੰਗਿਆ ਸੀ ਉਹਨਾਂ
ਔਰ ਉਹ ਕਹਿੰਦੇ ਸੀ ਕਿ ਸਿੱਖ ਖਤਮ ਹੋ ਗਏ ਮੁੱਕ ਗਏ ਔਰ ਹੁਣ ਕਦੇ ਪੈਦਾ ਵੀ ਨਹੀਂ ਹੋਣਗੇ ਏਦਾਂ ਉਹ ਜਲੂਸ ਲੈ ਕੇ ਆ ਰਹੇ ਸਨ ਵੱਟਰ ਵੱਟੇ ਮਾਰਦੇ ਸੀ ਪੱਥਰ ਮਾਰਦੇ ਸੀ ਬੜਾ ਵੱਡਾ ਜਲੂਸ ਪਰ ਉਹਨਾਂ ਨੂੰ ਇਹ ਆਉਣ ਵਾਲਾ ਸਮਾਂ ਨਹੀਂ ਸੀ ਪਤਾ ਉਹ ਕਹਿੰਦੇ ਸੀ ਸਿੱਖ ਖਤਮ ਹੋ ਗਏ ਪਰ ਉਹ ਭੁੱਲ ਗਏ ਸੀ ਕਿ ਸਿੱਖ ਇੱਕ ਐਸੀ ਕੌਮ ਆ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਅਮਰ ਕਰ ਗਏ ਨੇ ਜਿਹੜਿਆਂ ਰਾਹਾਂ ਤੋਂ ਅਸੀਂ ਇਹਨਾਂ ਦਾ ਜਲੂਸ ਕੱਢ ਰਹੇ ਹਾਂ ਇਹਨਾਂ ਨੇ ਇਸ ਇਹਨਾਂ ਰਾਹਾਂ ਤੋਂ ਹੀ ਵੱਡੇ ਵੱਡੇ ਨਗਰ ਕੀਰਤਨ ਲੈ ਕੇ ਆਉਣੇ
ਸ੍ਰੀ ਅਕਾਲ
ਤੁਹਾਡੇ ਦਿੱਲੀ ਦੀ ਸੰਗਤ ਨੇ ਜਦੋਂ ਨਗਰ ਕੀਰਤਨ ਕੱਢਿਆ ਨਾ ਉਹਦੇ ਇਸ਼ਤਿਹਾਰ ਛਪੇ ਆ ਮੈਂ ਉਹਦਾ ਰੂਟ ਪੜ੍ਹਿਆ ਤੇ ਮੇਰੇ ਦਿਮਾਗ ਵਿੱਚ ਉਹ ਗੱਲ ਚੱਲ ਰਹੀ ਸੀ ਕਿ ਉਹ ਸਮਾਂ ਆ ਗਿਆ ਉਹ ਸੋਚਦੇ ਸੀ ਕਿ ਬਸ ਖਤਮ ਹੋ ਗਿਆ ਸਭ ਪਰ ਇਹ ਨਹੀਂ ਸੀ ਪਤਾ ਕਿ ਜਿਹੜਿਆਂ ਰਾਹਾਂ ਤੋਂ ਅਸੀਂ ਲਈ ਜਾਂਦੇ ਹਾਂ ਵੀ ਇਹ ਸਿੱਖਾਂ ਦਾ ਆਗੂ ਜਥੇਦਾਰ ਫੜ ਲਿਆ ਤੇ ਸਿੱਖੀ ਖਤਮ ਕਰ ਦਿਆਂਗੇ ਇਹਨਾਂ ਨੇ ਸੋਨੇ ਦੀ ਪਾਲਕੀ ਚ ਗੁਰੂ ਸਾਹਿਬ ਨੂੰ ਲੈ ਕੇ ਆਉਣਾ ਗੁਰੂ ਸਾਹਿਬ ਸੋਨੇ ਦੀ ਪਾਲਕੀ ਚ ਸਨ ਨਾ ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲ ਜਦੋਂ ਦਿੱਲੀ ਤੋਂ ਨਨਕਾਣਾ ਸਾਹਿਬ ਗਏ ਹੋ ਲੈ ਕੇ ਗੁਰੂ ਸਾਹਿਬ ਜੀ ਸੋਨੇ ਦੀ ਪਾਲਕੀ ਵਿੱਚ ਗੁਰੂ ਸਾਹਿਬ ਦੇ ਸਰੂਪ ਫਿਰ ਗੁਰਮੁਖੋ ਕਿੰਨੀ ਸੰਗਤ ਸੀ ਲੰਗਰ ਕਿੰਨੇ ਸੀ ਕੋਈ ਗਿਣਤੀ ਨਹੀਂ ਕਰ ਸਕਦਾ ਜਗ੍ਹਾ ਜਗ੍ਹਾ ਤੇ ਪੰਜਾਬ ਦੀ ਧਰਤੀ ਤੇ ਨਗਰ ਕੀਰਤਨ ਪਹੁੰਚਣਾ 3 ਵਜੇ ਆ ਅੰਬਾਲੇ ਰਾਜਪੁਰੇ ਸਰਹੰਦ ਪਹੁੰਚਦਾ ਰਾਤ ਦੇ 11 ਵਜੇ ਤੱਕ ਇੰਨਾ ਸੰਗਤ ਨੇ ਪਿਆਰ ਕੀਤਾ ਇੰਨੀ ਸੰਗਤ ਪਤਾ ਹੀ ਨਹੀਂ ਸੀ ਲੱਗਦਾ ਕਿਉਂ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕੌਮ ਨੂੰ ਅੰਮ੍ਰਿਤ ਛਕਾ ਕੇ ਅਮਰ ਬਣਾ ਗਏ ਨੇ ਗੁਰਮੁਖੋ ਕਾਂਗਿਆਰੀ ਹੈ ਪਤਝੜ ਆ ਜਾਂਦੀ ਆ ਬਸੰਤ ਆ ਜਾਂਦੀ ਹੈ ਤੇ ਚੱਲਦਾ ਹੀ ਰਹਿੰਦਾ ਪਰ ਜੜ ਗੁਰੂ ਨਾਨਕ ਲਾ ਕੇ ਗਏ ਨੇ ਗੁਰੂ ਗੋਬਿੰਦ ਸਿੰਘ ਨੇ ਉਸ ਬੂਟੇ ਨੂੰ ਆਪਣਿਆਂ ਲਾਲਾਂ ਦਾ ਖੂਨ ਪਾ ਕੇ ਸਿੰਜਿਆ ਜੋ ਮਰਜ਼ੀ ਹੋ ਜਾਵੇ ਇਹ ਕਦੇ ਖਤਮ ਨਹੀਂ ਹੋ ਸਕਦਾ ਕਿੰਨੀਆਂ ਕੋਸ਼ਿਸ਼ਾਂ ਹੋਈਆਂ ਨੇ ਹੁਣ ਤੱਕ ਹੋ ਰਹੀਆਂ ਨੇ ਹੁਣ ਕਈ ਵਿੱਚੇ ਵਿੱਚ ਵੜ ਕੇ ਸਿੱਖ ਕੌਮ ਦੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਨੇ ਸਿੱਖਾਂ ਦਾ ਇਤਿਹਾਸ ਵਿਗਾੜਿਆ ਜਾ ਰਿਹਾ ਸਿੱਖਾਂ ਦੇ ਤੀਰਥ ਅਸਥਾਨ ਢਾਏ ਗਏ ਕਿੰਨਾ ਕੁਝ ਹੋਇਆ ਹੁਣ ਤੱਕ ਆਪਾਂ ਸਭ ਜਾਣਦੇ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤ ਵਿੱਚ ਇੰਨੀ ਸ਼ਕਤੀ ਆ ਕਿ ਅੱਜ ਵੀ ਇਹ ਕੌਮ ਚੜ੍ਹਦੀ ਕਲਾ ਵਿੱਚ ਤੇ ਚੜ੍ਹਦੀ ਕਲਾ ਵਿੱਚ ਹੀ ਰਹੇ ਤੇ ਸਤਸੰਗਤ ਜੀ ਉਸ ਵੇਲੇ ਜਦੋਂ ਮੀਰ ਮੰਨੂ ਦਾ ਸਮਾਂ ਆਇਆ ਉਹਨੇ ਵੀ ਜ਼ੁਲਮ ਦੀ ਅੱਤ ਕਰ ਦਿੱਤੀ ਉਹ ਕਹਿੰਦਾ ਮੈਂ ਸਿੱਖਾਂ ਨੂੰ ਨਹੀਂ ਖਤਮ ਕਰ ਸਕਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਤੇ ਗੁਰੂ ਗੋਬਿੰਦ ਸਿੰਘ ਤੋਂ ਥੋੜਾ ਚਿਰ ਬਾਅਦ ਦਾ ਹੀ 300 ਸਾਲ ਥੋੜੇ ਚਿਰ ਤੱਕ ਹੋ ਜਾਣਾ ਪਰ ਇਹ 1748 ਤੋਂ ਲੈ ਕੇ 1752-53 ਤੱਕ ਮੀਰ ਮੰਨੂ ਸੂਬੇਦਾਰ ਬਣਿਆ ਇਹ ਉਦੋਂ 125 ਸਾਲ ਬਾਅਦ ਦੀ ਗੱਲ 125 ਸਾਲ ਜਦੋਂ ਉਹਨਾਂ ਨੇ ਜਲੂਸ ਕੱਢਿਆ 125 ਸਾਲ ਬਾਅਦ ਦੀ ਗੱਲ ਉਹ ਕਹਿੰਦੇ ਸੀ ਕਿ ਹੁਣ ਸਿੱਖਾਂ ਨੂੰ ਖਤਮ ਕਰਨ ਵਾਸਤੇ ਇਹਨਾਂ ਨੂੰ ਜੰਗਲਾਂ ਵਿੱਚ ਤੇ ਖਤਮ ਨਹੀਂ ਕੀਤਾ ਜਾ ਸਕਦਾ ਫੜੇ ਨਹੀਂ ਜਾਂਦੇ ਪਨੀਰੀ ਖਤਮ ਕਰ ਦਿਓ ਦਾਸ ਸ਼ੁਰੂ ਚਰਚਾ ਆਪ ਜੀ ਦੇ ਚਰਨਾਂ ਚ ਕਰ ਚੁੱਕਿਆ ਕਿ ਜੇ ਪਨੀਰੀ ਨੂੰ ਸੰਭਾਲਿਆ ਜਾਵੇ ਫਿਰ ਗੱਲ ਬਣੇਗੀ ਜੇ ਆਉਣ ਵਾਲੀ ਜਨਰੇਸ਼ਨ ਨੂੰ ਆਉਣ ਵਾਲੇ ਬੱਚਿਆਂ ਨੂੰ ਅਸੀਂ ਗੁਰਮਤਿ ਦੀ ਸਿੱਖਿਆ ਦੇਵਾਂਗੇ ਫਿਰ ਗੱਲ ਬਣੇਗੀ ਲੋਕ ਹੌਲੀ ਹੌਲੀ ਨਾਵਾਂ ਨਾਲੋਂ ਸਿੰਘ ਕਟਾਉਂਦੇ ਜਾਂਦੇ ਨੇ ਛੋਟੇ ਛੋਟੇ ਨਾਂ ਆਪਣੇ ਬੱਚਿਆਂ ਦੇ ਰੱਖਦੇ ਜਾਂਦੇ ਨੇ ਨਾਂ ਨਾਲ ਸਿੰਘ ਲਾਉਣਾ ਚੰਗਾ ਨਹੀਂ ਸਮਝਦੇ ਹੌਲੀ ਹੌਲੀ ਕਈ ਪੰਜਾਬੀ ਬੋਲਣੀ ਭੁੱਲਦੇ ਜਾਂਦੇ ਨੇ ਪਿੰਡਾਂ ਤੁਹਾਡੇ ਦਿੱਲੀ ਵਿੱਚ ਵੀ ਕਈ ਥਾਵਾਂ ਤੇ ਵੇਖਿਆ ਬੱਚੇ ਨਾਲ ਗੱਲ ਕਰਨਗੇ ਹਿੰਦੀ ਜੀ ਕਰਨਗੇ ਪੰਜਾਬੀ ਬੋਲਦੇ ਆ ਪੱਗ ਬੰਨੀ ਹੋਈ ਆ ਬੋਲ ਲੈਂਦੇ ਨੇ ਪਰ ਉਹ ਪੰਜਾਬੀ ਨਹੀਂ ਬੋਲਦੇ ਘਰਾਂ ਵਿੱਚ ਬੈਠੇ ਪੰਜਾਬੀ ਬੋਲਣੀ ਕੋਈ ਬਹੁਤੀ ਪਸੰਦ ਨਹੀਂ ਕਰਦੇ ਹਿੰਦੀ ਚ ਗੱਲ ਕਰਨਗੇ ਪਰ ਸਤਸੰਗ ਜੀ ਜੇ ਅਸੀਂ ਆਪਣੇ ਵਿਰਸੇ ਨਾਲੋਂ ਭੁੱਲ ਗਏ ਗੁਰਮੁਖੀ ਬੋਲਣੀ ਛੱਡ ਦਿੱਤੀ ਗੁਰਮੁਖੀ ਪੜ੍ਹਨੀ ਛੱਡ ਦਿੱਤੀ ਫਿਰ ਸਾਡੇ ਪੱਲੇ ਰਹੇਗਾ ਕਿ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਰਪਾ ਕੀਤੀ ਜੋ ਗੁਰਮੁਖੀ ਦੀ ਦਾਤ ਸਾਨੂੰ ਬਖਸ਼ੀ ਤੇ ਸਾਧ ਸੰਗਤ ਮੀਰ ਮੰਨੂ ਨੇ ਪਿੰਡਾਂ ਦੇ ਵਿੱਚੋਂ ਹੁਕਮ ਕੀਤਾ ਕਿ ਜਿੰਨੇ ਬੱਚੇ ਇਹਨਾਂ ਦੇ ਮਿਲਦੇ ਨੇ ਫੜ ਕੇ ਲੈ ਆਓ ਮੇਰੇ ਕੋਲ ਉਹਨਾਂ ਨੂੰ ਮੁਸਲਮਾਨ ਬਣਾਓ। ਨਿੱਕੇ ਨਿੱਕੇ ਬੱਚਿਆਂ ਨੂੰ ਕਿਹੜਾ ਗਿਆਨ ਹੁੰਦਾ, ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ। ਜਿਵੇਂ ਬਹੁਤ ਸਾਰੇ ਈਸਾਈਆਂ ਦੇ ਸਕੂਲ ਸਾਡੇ ਹਿੰਦੁਸਤਾਨ 'ਚ ਚੱਲਦੇ, ਪੰਜਾਬ 'ਚ ਵੀ ਚੱਲਦੇ ਨੇ, ਉਹ ਈਸਾ ਦਾ ਨਾਮ ਜਪਦੇ ਨੇ ਬੱਚੇ, ਗੁਰੂ ਨਾਨਕ ਨਹੀਂ ਕਹਿੰਦੇ, ਕਿਉਂਕਿ ਉਹਨਾਂ ਨੂੰ ਸਿਖਾਇਆ ਹੀ ਉਹ ਜਾਂਦਾ, ਸਵੇਰੇ ਅਰਦਾਸ ਕਿੱਦਾਂ ਕਰਨੀ ਹੈ, ਕਿੱਦਾਂ ਪ੍ਰੇਅਰ ਕਰਨੀ ਹੈ ਦੱਸਦੇ ਨੇ ਉਹਨਾਂ ਨੂੰ। ਉਹ ਬੱਚੇ ਸਾਡੇ ਨੇ ਉਹ ਅਰਦਾਸ ਭੁੱਲ ਗਏ ਨੇ, ਉਹਨਾਂ ਨੂੰ ਉਹ ਸਭ ਕੁਝ ਯਾਦ ਆ ਜੋ ਸਿਖਾਇਆ ਜਾ ਰਿਹਾ। ਅਸਲ ਵਿੱਚ ਇਹ ਹੈ ਸਿੱਖੀ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੀ ਗੱਲ। ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਵਿੱਚ ਪਾਓ ਜਿੱਥੋਂ ਉਹਨਾਂ ਨੂੰ ਗੁਰਮਤਿ ਦੀ ਸਿੱਖਿਆ ਮਿਲੇ। ਬੜੂ ਸਾਹਿਬ ਦੀਆਂ ਅਕੈਡਮੀਆਂ ਸੈਂਕੜੇ ਚੱਲਦੀਆਂ ਨੇ ਪੰਜਾਬ ਵਿੱਚ, ਜਿੱਥੇ ਬੱਚੇ ਰੋਜ਼ ਘਰਾਂ 'ਚ ਵਾਪਸ ਵੀ ਮੁੜ ਆਉਂਦੇ ਨੇ, ਉਹਨਾਂ ਅਕੈਡਮੀਆਂ ਵਿੱਚ ਬੱਚੇ ਪੜ੍ਹਨ, ਉਹਨਾਂ ਦਾ ਬਾਣਾ ਵੀ ਬੜਾ ਸੋਹਣਾ। ਜਾਂ ਹੋਰ ਬੜੇ ਸਕੂਲ ਨੇ ਇੱਦਾਂ ਦੇ ਜਿੱਥੇ ਗੁਰਮਤਿ ਦੀ ਸਿੱਖਿਆ ਦਿੱਤੀ ਜਾਂਦੀ ਹੈ। ਤੇ ਸਤਸੰਗ ਜੀ, ਉਹਦਾ ਹੁਕਮ ਇਹ ਸੀ ਜਿੰਨੇ ਬੱਚੇ ਲੱਭਦੇ ਨੇ ਫੜ ਲਿਆਓ। ਮੀਰ ਮੰਨੂ ਦਾ ਹੁਕਮ ਮੰਨ ਕੇ ਮੀਰ ਮੋਮਨ ਪੰਜਾਬ ਦੀ ਧਰਤੀ ਤੇ ਗਿਆ। ਉਹਨੇ ਫਿਰ ਜਦੋਂ ਇਕੱਲੇ ਇਕੱਲੇ ਪਿੰਡ ਵਿੱਚ ਗਿਆ, ਅੱਗੇ ਖਬਰ ਦੇ ਦਿੱਤੀ ਸਿੱਖਾਂ ਨੂੰ ਜਾ ਕੇ, ਸਿੰਘਾਂ ਨੂੰ, ਕਿ ਮੀਰ ਮੋਮਨ ਆ ਰਿਹਾ। ਬੀਬੀਆਂ ਆਪਣੇ ਬੱਚਿਆਂ ਨੂੰ ਲੈ ਕੇ ਜੰਗਲਾਂ ਵਿੱਚ ਦੌੜ ਗਈਆਂ। ਪਰ ਫਿਰ ਵੀ ਕਹਿੰਦੇ ਨੇ 250 ਬੀਬੀ ਗ੍ਰਿਫਤਾਰ ਕੀਤੀ ਉਹਨੇ, 250 ਬੀਬੀ ਤੇ 150 ਬੱਚਾ, ਸਿਰਫ 150 ਬੱਚਾ ਸਿੱਖਾਂ ਦਾ ਉਸ ਵੇਲੇ ਮਿਲਿਆ, ਬਾਕੀ ਚਲੇ ਗਏ। ਬਾਕੀ ਕੋਈ ਬਜ਼ੁਰਗ ਮਿਲਿਆ ਉਹਨੂੰ ਜਿੱਥੇ ਜਿੱਥੇ ਮਿਲਿਆ ਥਾਂ ਤੇ ਹੀ ਖਤਮ ਕਰ ਦਿੱਤਾ। 150 ਬੱਚਾ ਲੈ ਆਏ, ਕਹਿੰਦੇ ਬੜਾ ਸੌਖਾ ਇਹਨਾਂ ਨੂੰ ਮਨਾਉਣਾ, ਇਹਨਾਂ ਨੂੰ ਮਨਾਉਣਾ ਕੀ ਔਖਾ, ਬੱਚਿਆਂ ਨੂੰ ਮਨਾਉਣਾ ਕੋਈ ਔਖਾ ਨਹੀਂ, ਬੀਬੀਆਂ ਨੂੰ ਮਨਾਉਣਾ ਕੋਈ ਔਖਾ ਨਹੀਂ, ਬੜਾ ਸੌਖਾ। ਜਦੋਂ ਲਾਹੌਰ ਲੈ ਕੇ ਆਏ, ਉੱਥੇ ਗੁਰਮੁਖੋ ਫਿਰ ਜੇਠ ਦਾ ਮਹੀਨਾ ਦੱਸਿਆ ਇਤਿਹਾਸ ਵਿੱਚ ਕਿ ਜੇਠ ਦਾ ਮਹੀਨਾ ਸੀ ਮੀਰ ਮੰਨੂ ਦਾ ਸਮਾਂ, ਜਦੋਂ ਉਧਰੋਂ ਸੂਬੇਦਾਰ ਸੀ ਮੀਰ ਮੰਨੂ। ਜੇਠ ਦੇ ਮਹੀਨੇ ਵਿੱਚ ਬੀਬੀਆਂ ਨੂੰ ਇੱਕ ਛੋਟੇ ਜਿਹੇ ਭੋਰੇ ਵਰਗੇ ਕਮਰੇ ਵਿੱਚ ਕੈਦ ਕਰ ਦਿੱਤਾ। ਉੱਥੇ ਕੈਦ ਕਰਕੇ ਬੀਬੀਆਂ ਨੂੰ ਬਹੁਤ ਤਸੀਹੇ ਦਿੱਤੇ ਗਏ। ਸਵਾ ਸਵਾ ਮਣ ਗਿੱਲਾ ਪੀਸਣ ਦਿੱਤਾ ਗਿਆ ਪੀਣ ਵਾਸਤੇ। ਸਾਰੀ ਸਾਰੀ ਰਾਤ ਬੀਬੀਆਂ ਚੱਕੀਆਂ ਪੀਂਦੀਆਂ ਰਹਿੰਦੀਆਂ ਸਨ। ਜੇ ਕੋਈ ਬੀਬੀ ਨਹੀਂ ਸੀ ਮੰਨਦੀ ਤੇ 2.25 ਮਣ ਦਾ ਪੱਥਰ ਉਹਦੀ ਛਾਤੀ ਤੇ ਰੱਖ ਦਿੱਤਾ ਜਾਂਦਾ ਸੀ। 2.25 ਮਣ ਦਾ ਪੱਥਰ ਤੇ ਸਤਸੰਗਤ ਜੀ, ਛਾਤੀ ਤੇ ਪੱਥਰ ਰੱਖ ਕੇ ਨਾਲ ਕੋਰੜੇ ਵੀ ਮਾਰੇ ਜਾਂਦੇ ਸੀ ਜਿਹੜੀ ਬੀਬੀ ਨਹੀਂ ਸੀ ਮੰਨਦੀ। 150 ਬੱਚਾ ਲਾਹੌਰ ਵਿੱਚ ਕੈਦ ਕੀਤਾ, 250 ਬੀਬੀਆਂ ਸਨ। ਤੇ ਮੀਰ ਮੰਨੂ ਆਇਆ, ਆ ਕੇ ਉਹਨੇ ਬੀਬੀਆਂ ਨੂੰ ਆਖਿਆ, ਬੀਬੀਓ ਤੁਹਾਡੇ ਘਰਾਂ ਵਾਲੇ ਸਿੰਘ ਨੇ ਜਿਹੜੇ ਪਤੀ ਉਹ ਖਤਮ ਕਰ ਦਿੱਤੇ ਨੇ, ਜੰਗਲਾਂ ਵਿੱਚ ਲੁਕਦੇ ਫਿਰਦੇ ਨੇ, ਛੱਡੋ ਖਹਿੜਾ ਉਹਨਾਂ ਦਾ, ਇਸਲਾਮ ਕਬੂਲ ਕਰ ਲਓ, ਤੁਹਾਨੂੰ ਹਰ ਤਰ੍ਹਾਂ ਦਾ ਸੁੱਖ ਦਿੱਤਾ ਜਾਏਗਾ, ਸਿੱਖੀ ਛੱਡ ਦਿਓ, ਇਸਲਾਮ ਧਰਮ ਕਬੂਲ ਕਰ ਲਓ। ਬੀਬੀਆਂ ਨੇ ਜਵਾਬ ਦੇ ਦਿੱਤਾ, ਸਾਡੇ ਆਨੰਦ ਕਾਰਜ ਹੋਏ ਨੇ, ਜਿਹਦੇ ਆਨੰਦ ਕਾਰਜ ਗੁਰੂ ਦੀ ਹਜ਼ੂਰੀ ਵਿੱਚ ਹੋ ਜਾਣੇ ਕੋਈ ਖੇਡ ਨਹੀਂ। ਲੋਕ ਤਲਾਕ ਤੇ ਲੈ ਲੈਂਦੇ ਨੇ, ਜਿਹੜੀ ਗੁਰੂ ਸਾਹਿਬ ਦੇ ਚਰਨਾਂ 'ਚ ਲਾਵਾਂ ਲਈਆਂ ਅਰਦਾਸਾਂ ਕੀਤੀਆਂ ਉਹ ਕਿੱਧਰ ਗਈਆਂ? ਤਲਾਕ ਹੋ ਗਿਆ ਉਹ ਆਪਣੇ ਘਰ, ਉਹ ਆਪਣੇ ਘਰ, ਪਰ ਗੁਰੂ ਤੋਂ ਵੀ ਮਾਫ਼ੀ ਮੰਗਦਾ ਕੋਈ? ਸੱਚੇ ਪਾਤਸ਼ਾਹ ਦੇ ਆਨੰਦ ਕਾਰਜ ਤੇ ਸਤਿਗੁਰੂ ਦੀ ਹਜ਼ੂਰੀ ਵਿੱਚ ਹੁੰਦੇ ਨੇ, ਤੇ ਲੋਕਾਂ ਨੇ, ਕਈਆਂ ਨੇ ਆਨੰਦ ਕਾਰਜ ਵੀ ਖੇਡ ਬਣਾ ਲਏ ਨੇ। ਮੈਂ ਅਮਰੀਕਾ ਵਿੱਚ ਵੇਖਿਆ, ਕਹਿੰਦੇ ਜੀ ਇਹ ਲੜਕੀ ਆਈ ਹੈ, ਉੱਥੇ ਪਹੁੰਚੀ ਸੀ ਉਹ ਬੱਚੀ ਉਹਨਾਂ ਦੀ। ਮੈਂ ਕਿਹਾ ਕਿਵੇਂ? ਕਹਿੰਦੇ ਜੀ ਆਨੰਦ ਕਾਰਜ ਕਰਵਾਏ ਸੀ। ਮੈਂ ਕਿਹਾ, ਕਹਿੰਦੇ ਵਿਆਹ ਨਹੀਂ ਹੋਇਆ, ਆਨੰਦ ਕਾਰਜ ਹੋਏ ਆ। ਮੈਂ ਕਿਹਾ ਕੀ ਗੱਲ ਬਣੀ ਵੀ ਆਨੰਦ ਕਾਰਜ ਹੋਏ ਆ, ਵਿਆਹ ਨਹੀਂ ਹੋਇਆ? ਕਹਿੰਦੇ ਜੀ ਝੂਠਾ ਵਿਆਹ ਸੀ, ਬਸ ਵਿਖਾਉਣ ਵਾਸਤੇ, ਵਿਖਾਉਣ ਵਾਸਤੇ ਨਕਲੀ ਵਿਆਹ ਲੋਕ ਕਰਦੇ। ਆਖੇ ਜੀ ਅਮਰੀਕਾ ਜਾਣਾ, ਕੈਨੇਡਾ ਜਾਣਾ, ਵਿਆਹ ਝੂਠਾ ਹੈ। ਪਰ ਜੇ ਵਿਆਹ ਝੂਠਾ ਤੇ ਗੁਰੂ ਤੇ ਨਹੀਂ ਨਾ ਝੂਠਾ? ਵੀਡੀਓ ਵੀ ਬਣਾਈ, ਆਨੰਦ ਕਾਰਜ ਵੀ ਕੀਤੇ, ਪਰ ਹੈ ਨਕਲੀ, ਅਸਲ ਹੈ ਨਹੀਂ ਉਹਦੇ ਵਿੱਚ। ਉਸ ਵੇਲੇ ਬੀਬੀਆਂ ਕਹਿਣ ਲੱਗੀਆਂ, ਸਾਡੇ ਆਨੰਦ ਕਾਰਜ ਹੋਏ ਨੇ, ਸਾਨੂੰ ਮਰਨਾ ਮਨਜ਼ੂਰ ਆ, ਪਰ ਅਸੀਂ ਸਿੱਖੀ ਨਹੀਂ ਛੱਡ ਸਕਦੇ। ਬਾਰ ਬਾਰ ਮੀਰ ਮੰਨੂ ਸਮਝਾਉਂਦਾ ਰਿਹਾ, ਨਾ ਮੰਨੀਆਂ। ਫਿਰ ਉਹਨੇ ਹੁਕਮ ਕੀਤਾ ਇੱਕ ਇੱਕ ਬੀਬੀ ਨੂੰ ਸੱਠ ਸੱਠ ਕੋਰੜੇ ਮਾਰੋ। ਸੱਠ ਸੱਠ ਕੋਰੜੇ ਇੱਕ ਇੱਕ ਬੀਬੀ ਨੂੰ ਮਾਰੇ ਗਏ। ਜਿੱਥੇ ਉਹ ਹੰਟਰ ਵੱਜਦਾ ਸੀ ਮਾਸ ਨਾਲ ਹੀ ਲੈ ਜਾਂਦਾ ਸੀ ਲਾ ਕੇ, ਚੰਮ ਦਾ ਹੰਟਰ ਜਿੱਥੇ ਵੱਜਦਾ ਸੀ ਮਾਸ ਨਾਲ ਲਾ ਕੇ ਲੈ ਜਾਂਦਾ ਸੀ। ਪਰ ਬੀਬੀਆਂ ਵਾਹਿਗੁਰੂ 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 ਕਹਿੰਦੀਆਂ ਰਹੀਆਂ, ਉਹਨਾਂ ਨੇ ਸਲਾਮ ਕਬੂਲ ਨਾ ਕੀਤਾ। ਜੇ ਬੀਬੀਆਂ ਨੇ ਖੁਦ ਆਪ ਨਹੀਂ ਸੀ ਛਕਿਆ ਕੁਛ, ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿੱਥੋਂ ਦੁੱਧ ਪਿਆ ਦੇਣਾ ਸੀ? ਖੁਦ ਵੀ ਭੁੱਖੀਆਂ ਸਨ ਤੇ ਬੱਚੇ ਵੀ ਵਿਲਕਦੇ ਸੀ, ਉਹਨਾਂ ਨੂੰ ਵੀ ਕੁਛ ਨਹੀਂ ਸੀ ਮਿਲਦਾ। ਬਹੁਤ ਹੰਟਰ ਮਾਰਨ ਤੋਂ ਬਾਅਦ ਜਦੋਂ ਨਾ ਬੀਬੀਆਂ ਮੰਨੀਆਂ, ਫਿਰ ਮੀਰ ਮੰਨੂ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਮਾਵਾਂ ਆਪਣੇ ਬੱਚੇ ਦਾ ਦੁੱਖ ਨਹੀਂ ਝੱਲ ਸਕਦੀਆਂ ਜੋ ਮਰਜ਼ੀ ਹੋ ਜਾਏ। ਮੀਰ ਮੰਨੂ ਨੂੰ ਕਿਸੇ ਨੇ ਆਖਿਆ ਇਹਨਾਂ ਦੇ ਵਿੱਚੋਂ ਇੱਕ ਬੀਬੀ ਦਾ ਬੱਚਾ ਸ਼ਹੀਦ ਕਰ ਦੇ, ਬਾਕੀ ਸਾਰੀਆਂ ਆਪੇ ਹੀ ਮੰਨ ਜਾਣਗੀਆਂ। ਫਿਰ ਮੀਰ ਮੰਨੂ ਅਗਲੇ ਦਿਨ ਸਵੇਰੇ ਆਇਆ, ਬੀਬੀਆਂ ਨੂੰ ਉਹਨੇ ਆ ਕੇ ਆਖਿਆ, ਬੀਬੀਓ ਜੋ ਅੱਜ ਮੈਂ ਕਰਨ ਲੱਗਿਆ ਤੁਸੀਂ ਆਪਣੇ ਆਪ ਹੀ ਮੰਨ ਜਾਓਗੀਆਂ। ਬੀਬੀਆਂ ਨੇ ਜਵਾਬ ਦਿੱਤਾ, ਤੂੰ ਜੋ ਮਰਜ਼ੀ ਕਰ ਲੈ, ਤੇਰੇ ਜਬਰ ਨੂੰ ਅਸੀਂ ਆਪਣੇ ਸਬਰ ਨਾਲ ਚੱਲ ਲੈਣਾ, ਜੋ ਕਰਨਾ ਕਰ ਲੈ। ਉਹ ਮੀਰ ਮੰਨੂ ਬੋਲ ਰਿਹਾ ਸੀ, ਬੀਬੀ ਉਹ ਛੱਡ ਦਿਓ ਖਹਿੜਾ ਸਿੱਖੀ ਦਾ, ਛੱਡ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਾਲੀ, ਇਸਲਾਮ ਕਬੂਲ ਕਰੋ, ਗੁਰਬਾਣੀ ਪੜ੍ਹਨੀ ਛੱਡੋ, ਕਲਮਾ ਪੜ੍ਹੋ। ਉਹ ਬੀਬੀਆਂ ਨਾ ਮੰਨੀਆਂ, ਲਗਾਤਾਰ ਬੋਲਦਾ ਰਿਹਾ। ਵਿੱਚੋਂ ਫਿਰ ਇੱਕ ਬੀਬੀ ਉੱਠ ਪਈ। ਟੋਟਲ ਉਹ ਬੀਬੀਆਂ 250 ਸਨ, ਇੱਕ ਬੀਬੀ ਉੱਠੀ। ਉਹ ਕਹਿਣ ਲੱਗੀ, ਤੂੰ ਰੋਜ਼ ਰੋਜ਼ ਸਾਨੂੰ ਉਹੀ ਉਪਦੇਸ਼ ਦੇਣ ਲੱਗ ਪੈਂਦਾ ਆ ਕੇ, ਅਸੀਂ ਤੰਗ ਆ ਗਈਆਂ ਤੇਰੀਆਂ ਗੱਲਾਂ ਸੁਣ ਸੁਣ ਕੇ। ਤੈਨੂੰ ਜਦੋਂ ਅਸੀਂ ਇੱਕ ਵਾਰੀ ਕਹਿਤਾ ਕਿ ਅਸੀਂ ਇਸਲਾਮ ਕਬੂਲ ਨਹੀਂ ਕਰਨਾ, ਅਸੀਂ ਸਿੱਖੀ ਨਹੀਂ ਛੱਡਣੀ, ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਸਾਡੇ ਵਾਸਤੇ ਚਾਰ ਲਾਲ ਵਾਰੇ ਆ, ਮਰਨਾ ਸਾਰਿਆਂ ਨੇ ਆ, ਫਿਰ ਬੇਮੁੱਖ ਹੋ ਕੇ ਕਿਉਂ ਮਰੀਏ? ਉਹ ਕਹਿਣ ਲੱਗਾ, ਬੀਬਾ ਤੂੰ ਮੰਨ ਜਾਣਾ ਹੈ, ਜੇ ਮੈਂ ਤੈਨੂੰ ਨਾ ਮਨਾਇਆ ਮੇਰਾ ਜਿਉਣਾ ਹਰਾਮ ਹੈ। ਬੀਬੀ ਕਹਿਣ ਲੱਗੀ, ਤੂੰ ਜੋ ਮਰਜ਼ੀ ਕਰ ਲੈ, ਜੇ ਮੈਨੂੰ ਮੁਸਲਮਾਨ ਬਣਾ ਲਿਆ ਤੇ ਮੇਰਾ ਦੁਨੀਆਂ ਤੇ ਆਉਣਾ ਹਰਾਮ, ਤੂੰ ਮੈਨੂੰ ਇਸਲਾਮ ਵਿੱਚ ਨਹੀਂ ਲਿਆ ਸਕਦਾ, ਤੂੰ ਮੈਨੂੰ ਇਸਲਾਮ ਵਿੱਚ ਨਹੀਂ ਲਿਆ ਸਕਦਾ। ਆਖਿਰਕਾਰ ਮੀਰ ਮੰਨੂ ਕਾਫੀ ਸਮਾਂ ਬੀਬੀ ਨੂੰ ਕਹਿੰਦਾ ਰਿਹਾ, ਨਾ ਮੰਨੀ ਬੀਬੀ, ਕਹਿੰਦੇ ਇਸੇ ਦਾ ਬੱਚਾ ਫੜੋ ਕਿਹੜਾ। ਕਹਿੰਦੇ ਨੇ ਉਸ ਬੀਬੀ ਦਾ ਬੱਚਾ ਆਪਣੀ ਮਾਂ ਦੀਆਂ ਲੱਤਾਂ ਨਾਲ ਚਿੰਬੜਿਆ ਹੋਇਆ ਸੀ। ਮਾਂ ਮੀਰ ਮੰਨੂ ਨਾਲ ਗੱਲ ਕਰਦੀ ਸੀ, ਉਹ ਬੱਚਾ ਆਪਣੀ ਮਾਂ ਦੀਆਂ ਲੱਤਾਂ ਦੇ ਨਾਲ ਜੱਫਾ ਮਾਰ ਕੇ ਖਲੋਤਾ ਸੀ। ਸਭ ਤੋਂ ਪਹਿਲਾਂ ਫਿਰ ਕਹਿੰਦੇ ਉਸ ਬੱਚੇ ਨੂੰ ਫੜਿਆ, ਬੱਚਾ ਛੱਡਦਾ ਨਹੀਂ ਸੀ। ਉਹ ਬੀਬੀ ਦਾ ਬੱਚਾ ਜਿਹਦੀ ਉਮਰ 2.5 ਸਾਲ ਦੀ ਸੀ, ਜ਼ਬਰਦਸਤੀ ਉਸ ਬੱਚੇ ਨੂੰ ਫੜਿਆ, ਲੱਤਾਂ ਵਾਲੇ ਪਾਸਿਓਂ ਫੜ ਕੇ ਜਦੋਂ ਥੱਲੇ ਨੂੰ ਉਲਟਾ ਲਟਕਾਇਆ, ਐਸਾ ਵਾਰ ਕੀਤਾ, ਉਹਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ। ਸਿਰ ਧੜ ਤੋਂ ਜੁਦਾ ਕਰਕੇ ਇੱਕ ਵੱਡਾ ਪੱਥਰ ਪਿਆ ਸੀ, ਪੱਥਰ ਤੇ ਉਸ ਬੱਚੇ ਨੂੰ ਰੱਖ ਕੇ ਉਸ ਬੱਚੇ ਦੇ 8-10 ਟੋਟੇ ਕਰਕੇ ਬੀਬੀ ਨੂੰ ਆਖਿਆ, ਕਹਿੰਦੇ ਬੀਬੀ ਕਰ ਝੋਲੀ। ਬੀਬੀ ਨੇ ਝੋਲੀ ਕਰ ਲਈ, 10 ਟੁਕੜੇ ਬੱਚੇ ਦੇ ਕਰਕੇ ਉਹਦੀ ਝੋਲੀ ਵਿੱਚ ਪਾ ਦਿੱਤੇ। ਜਦੋਂ 10 ਟੁਕੜੇ ਬੱਚੇ ਦੇ ਝੋਲੀ ਵਿੱਚ ਪੈ ਗਏ, 5 ਮਿੰਟ ਪਹਿਲਾਂ ਹੱਸਦਾ ਖੇਡਦਾ ਉਹਦਾ ਬਾਲ ਜਦੋਂ ਟੁਕੜੇ ਟੁਕੜੇ ਹੋ ਕੇ ਉਹਦੀ ਗੋਦ ਵਿੱਚ ਪਿਆ ਹੋਇਆ ਸੀ, ਉਹ ਬੀਬੀ ਨੇ ਹੱਸ ਕੇ ਆਖਿਆ, ਕਹਿੰਦੀ ਮੀਰ ਮੰਨੂ ਜੇ ਕੁਝ ਹੋਰ ਕਰ ਸਕਣਾ ਉਹ ਵੀ ਕਰਕੇ ਵੇਖ ਲੈ, ਪਰ ਮੈਂ ਸਿੱਖੀ ਨਹੀਂ ਛੱਡਣੀ। ਆਖੋ ਸਪਨਾ, ਜੇ ਕੁਝ ਹੋਰ ਕਰ ਸਕਣਾ ਤੇ ਉਹ ਵੀ ਕਰਕੇ ਵੇਖ ਲੈ, ਜੇ ਤੇਰੇ ਕੋਲ ਕੋਈ ਏਦੂ ਭਿਆਨਕ ਸਜ਼ਾ ਹੈ ਤੇ ਵੇਖ ਉਹ ਵੀ, ਪਰ ਇਹ ਸਭ ਕੁਝ ਸਤਿਗੁਰ ਦਾ ਸਗੋਂ ਖੁਸ਼ੀ ਵਾਲੀ ਗੱਲ ਹੈ। ਅਸੀਂ ਮਰ ਜਾਂਗੀਆਂ, ਸਾਡੇ ਬੱਚਿਆਂ ਦਾ ਪਤਾ ਨਹੀਂ ਬਾਅਦ ਚ ਕੀ ਬਣਨਾ, ਚੰਗਾ ਹੋਇਆ ਮੇਰੇ ਜਾਣ ਤੋਂ ਪਹਿਲਾਂ ਮੇਰਾ ਪੁੱਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਪਹੁੰਚ ਗਿਆ, ਇਹ ਸਤਿਗੁਰ ਦੇ ਚਰਨਾਂ ਵਿੱਚ ਪਹੁੰਚ ਗਿਆ। ਸਤਸੰਗ ਜੀ, ਧੰਨ ਸਨ ਉਹ ਮਾਵਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਨਾਮ ਦੀ ਗੁੜਤੀ ਦਿੱਤੀ ਸੀ, ਪੁੱਤ ਹੱਥੀਂ ਤੋਰਨਾ ਤੇ ਬੱਚੇ ਦੇ ਟੋਟੇ ਝੋਲੀ ਵਿੱਚ ਪਵਾਉਣੇ ਇਹ ਕੋਈ ਸੌਖੀ ਗੱਲ ਨਹੀਂ। ਇਹ ਕਹਿਣਾ ਸੌਖਾ ਹੈ, ਸੁਣਨਾ ਸੌਖਾ ਹੈ, ਸੁਣਾਉਣਾ ਸੌਖਾ ਹੈ। ਜਾਣਦੇ ਉਹ ਨੇ ਜਿਨ੍ਹਾਂ ਤੇ ਬੀਤੀਆਂ ਨੇ, ਜਾਂ ਉਹ ਜਾਣਦੇ ਨੇ ਜਾਂ ਰੱਬ ਜਾਣਦਾ। ਅਸੀਂ ਨਹੀਂ ਉੱਥੋਂ ਤੱਕ ਪਹੁੰਚ ਸਕਦੇ। ਸਤਸੰਗ ਜੀ,
ਤਨ ਸਿੱਖੀ ਕਲਗੀਆਂ ਵਾਲੇ ਦੀ, ਸਿੱਖੀ ਕਲਗੀਆਂ ਵਾਲੇ ਦੀ, ਸਿੱਖੀ
ਬੀਬੀ ਦਾ ਬੱਚਾ ਸ਼ਹੀਦ ਹੋਇਆ, ਜਦੋਂ ਉਹ ਹੱਸ ਕੇ ਕਹਿ ਰਹੀ ਆ ਕਿ ਤੇਰੇ ਕੋਲ ਕੋਈ ਹੋਰ ਵੀ ਇਹਨੂੰ ਭਿਆਨਕ ਸਜ਼ਾ ਹੈ ਤੇ ਉਹ ਵੀ ਦੇ ਕੇ ਵੇਖ ਲੈ। ਫਿਰ ਮੀਰ ਮੰਨੂ ਨੇ ਆਖਿਆ, ਕੱਲੀ ਕੱਲੀ ਬੀਬੀ ਦਾ ਬੱਚਾ ਖੋਲੋ। ਬੀਬੀਆਂ ਚੌਂਕੜੇ ਮਾਰ ਕੇ ਬੈਠੀਆਂ ਸੀ, ਉਹਨਾਂ ਨੂੰ ਪਤਾ ਸੀ ਜੇ ਕੋਸ਼ਿਸ਼ ਕਰਾਂਗੀਆਂ ਤਾਂ ਵੀ ਅਸੀਂ ਹੁਣ ਇਹਨਾਂ ਨੂੰ ਬਚਾ ਨਹੀਂ ਸਕਦੀਆਂ, ਜੇ ਛਡਾਉਣਾ ਚਾਹੀਏ ਵੀ ਤੇ ਤਾਂ ਵੀ ਛਡਾ ਨਹੀਂ ਸਕਦੀਆਂ। ਬੀਬੀਆਂ ਬਸ ਚੌਂਕੜੇ ਮਾਰ ਕੇ ਬਹਿ ਗਈਆਂ। ਇੱਕ ਇੱਕ ਬੱਚਾ ਫਿਰ ਜ਼ਾਲਮਾਂ ਨੇ ਉਹਨਾਂ ਦੀ ਗੋਦੀ ਚੋਂ ਤੂ ਲਿਆ। ਜਦੋਂ ਖਿੱਚਦੇ ਸੀ ਬੱਚੇ, ਜ਼ਰੂਰ ਮਾਵਾਂ ਨੂੰ ਗਲਵਕੜੀਆਂ ਪਾਉਂਦੇ ਸੀ, ਬਚਾਉਣ ਦੀ ਦੁਹਾਈ ਦਿੰਦੇ ਸੀ, ਬੱਚੇ ਛੋਟੇ ਸੀ, ਪਰ ਮਾਵਾਂ ਫਿਰ ਰੋਕਦੀਆਂ ਨਹੀਂ ਸੀ। ਉਹਨਾਂ ਨੂੰ ਪਤਾ ਸੀ ਲੈ ਤੇ ਇਹਨਾਂ ਨੇ ਹੁਣ ਜਾਣੇ ਹੀ ਨਹੀਂ। ਜਿਹੜੇ ਬੱਚੇ ਦੋ ਢਾਈ ਸਾਲ ਦੇ ਸਨ, ਉਹਨਾਂ ਦੇ ਸਿਰ ਧੜਾਂ ਤੋਂ ਜੁਦਾ ਕਰ ਦਿੰਦੇ ਸੀ, ਨਿੱਕੇ ਨਿੱਕੇ ਟੁਕੜੇ ਕਈ ਕਰਕੇ ਉਹਨਾਂ ਦੇ ਹਾਰ ਬਣਾ ਕੇ ਬੀਬੀਆਂ ਦੇ ਗਲਾਂ 'ਚ ਪਾਏ ਜਾਂਦੇ ਸੀ। ਗੁਰਮੁਖੋ, ਜਿਹੜੇ ਬੱਚੇ ਬਹੁਤੇ ਛੋਟੇ ਸਨ, ਉਹਨਾਂ ਨੂੰ ਉੱਪਰ ਜ਼ੋਰ ਨਾਲ ਸੁੱਟਦੇ ਸੀ, ਜਿਹੜਾ 6 ਮਹੀਨਿਆਂ ਦਾ, 4 ਮਹੀਨਿਆਂ ਦਾ, 10 ਮਹੀਨਿਆਂ ਤੱਕ ਦਾ ਬੱਚਾ ਉਹ ਬਰਛੇ ਦੇ ਵਿੱਚ ਪਰੋ ਦਿੱਤਾ ਜਾਂਦਾ ਸੀ, ਉੱਪਰ ਸੁੱਟਣਾ ਥੱਲੇ ਬਰਛਾ ਕਰ ਲੈਂਦੇ ਸੀ ਨਿੱਕੇ ਨਿੱਕੇ ਬਾਲ। ਤੇ ਜਿਹੜੇ ਬੱਚੇ ਕਈ ਉਦੋਂ ਵੀ ਛੋਟੇ, ਬਿਲਕੁਲ ਛੋਟੀ ਛੋਟੀ ਉਮਰ ਦੇ, ਉਹਨਾਂ ਨੂੰ ਪਟਕਾ ਕੇ ਪੱਥਰ ਦੇ ਨਾਲ ਮਾਰਦੇ ਸੀ, ਸਿਰ ਬੱਚੇ ਦਾ ਪੱਥਰ ਨਾਲ ਮਾਰਨਾ, ਮਾਂ ਦੀ ਗੋਦ ਵਿੱਚੋਂ ਬੱਚਾ ਲੈ ਜਾਣਾ, ਪਟਕਾ ਕੇ ਮਾਰਨਾ। ਇਹ ਅਸਿੱਖੀ ਹੈ। ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਤਨ ਚਰਵਾਏ, ਉਬਲਦਿਆਂ ਦੇਗਾਂ ਚ ਉਬਾਲੇ ਖਾਧੇ। ਸਾਡੀ ਤੇ ਅਰਦਾਸ ਹੀ ਪ੍ਰਚਾਰ ਹੈ। ਲੋਕ ਆਖਦੇ ਨੇ ਪ੍ਰਚਾਰ ਦੀ ਕਮੀ ਹੈ, ਕੋਈ ਮੰਨੇ ਸੀ ਅਰਦਾਸ ਹੀ ਪ੍ਰਚਾਰ ਹੈ, ਅਰਦਾਸ ਵਿੱਚ ਹੀ ਸਾਰਾ ਇਤਿਹਾਸ ਆ ਜਾਂਦਾ। ਆਖੋ ਸਤਨਾਮ, ਅਰਦਾਸ ਵਿੱਚ ਸਾਡਾ ਕਿੱਡਾ ਵੱਡਾ ਇਤਿਹਾਸ ਛੁਪਿਆ ਹੋਇਆ, ਸਾਰਿਆਂ ਨੂੰ ਯਾਦ ਕਰ ਲੈਂਦੇ ਹਾਂ। ਉਦੋਂ ਬਾਅਦ ਜਿਨ੍ਹਾਂ ਸਿੰਘਣੀਆਂ ਨੇ ਧਰਮੇ, ਜਿਨ੍ਹਾਂ ਸਿੰਘਣੀਆਂ ਨੇ ਮੀਰ ਮੰਨੂ ਦੀਆਂ ਜੇਲ੍ਹਾਂ ਅੰਦਰ ਸਵਾ ਸਵਾ ਮਣ ਦੇ ਪੀਸਣ ਪੀਸੇ, ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਤਿੰਨਾਂ ਸਿੰਘਾਂ ਸਿੰਘਣੀਆਂ ਦੀ ਮਹਾਨ ਪਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ। ਰੋਜ਼ ਕਹਿੰਦੇ ਆਪਾਂ, ਅਰਦਾਸ ਹੀ ਸਾਡੀ ਬਹੁਤ ਵੱਡਾ ਪ੍ਰਚਾਰ ਹੈ। ਪਰ ਜੇ ਕੋਈ ਮੰਨੇ, ਜੇ ਕੋਈ ਇਸ ਗੱਲ ਨੂੰ ਸਮਝੇ ਤੇ ਸਾਧ ਸੰਗਤ ਜੀ, ਧੰਨ ਸਨ ਬੀਬੀਆਂ ਸਾਰੀਆਂ, ਬੀਬੀਆਂ ਭੈਣਾਂ ਆਪਣੇ ਬੱਚਿਆਂ ਨੂੰ ਸਕੂਲ ਤਿਆਰ ਕਰਕੇ ਤੋਰਦੀਆਂ ਨੇ, ਵਿਦਿਆ ਕਰਦੀਆਂ ਨੇ, ਬੱਚੇ ਪੜ੍ਹਦੇ ਨੇ। ਮਾਵਾਂ ਦੀ ਇੱਛਾ ਹੁੰਦੀ ਹੈ ਮੇਰਾ ਪੁੱਤ ਵੱਡਾ ਹੋਏਗਾ, ਸਾਡੀ ਸੇਵਾ ਕਰੇਗਾ, ਆਫਿਸਰ ਬਣੇਗਾ। ਉਹਨਾਂ ਮਾਵਾਂ ਦੀਆਂ ਵੀ ਤੇ ਇੱਛਾਵਾਂ ਸਨ, ਐਵੇਂ ਉਹਨਾਂ ਨੂੰ ਸਾਰੀ ਦੁਨੀਆ 'ਚ ਯਾਦ ਨਹੀਂ ਕਰਦੀ, ਇਤਿਹਾਸ ਵਿੱਚ ਉਹਨਾਂ ਦਾ ਨਾਮ ਐਵੇਂ ਹੀ ਨਹੀਂ ਆ ਗਿਆ। ਅਸੀਂ ਤੁਰ ਤੇ ਪੈਂਦੇ ਹਾਂ ਹੋਰ ਪਾਸੇ, ਪਰ ਸਾਨੂੰ ਪਹਿਲਾਂ ਆਪਣਾ ਇਤਿਹਾਸ ਵੇਖਣਾ ਚਾਹੀਦਾ ਕਿ ਸਾਡਾ ਵਿਰਸਾ ਕੀ ਹੈ। ਇਤਿਹਾਸ ਸਾਨੂੰ ਭੁੱਲਦਾ ਜਾ ਰਿਹਾ, ਵਿਰਸਾ ਸਾਨੂੰ ਭੁੱਲਦਾ ਜਾ ਰਿਹਾ, ਟੁੱਟਦੇ ਜਾ ਰਹੇ, ਦੂਰ ਜਾ ਰਹੇ ਧਰਮ। ਸਾਧ ਸੰਗਤ ਦੇ ਇੱਕ ਇੱਕ ਬੱਚਾ ਉਹਨਾਂ ਨੇ ਕੋ ਕੋ ਕੇ ਸ਼ਹੀਦ ਕੀਤਾ।
ਅੱਖਾਂ ਸਾਵੇ ਬਾਲ ਕੁਹਾਏ,
ਅੱਖਾਂ ਦੇ ਸਾਹਮਣੇ ਬੱਚਿਆਂ ਨੂੰ ਸ਼ਹੀਦ ਕਰ ਰਹੇ ਨੇ, ਕੋ ਕੋ ਕੇ ਮਾਰ ਦਿੰਦੇ।
ਅੱਖਾਂ ਸਾਵੇ ਬਾਲ ਕੁਹਾਏ, ਵੇਖੋ ਜਿਗਰਾ ਮਾਵਾ ਦਾ, ਸਾਵੇ ਬਾਲ ਕੁਹਾਏ, ਵੇਖੋ ਜਿਗਰਾ ਮਾਵਾ।
ਮਾਵਾਂ ਦੇ ਜਿਗਰੇ, ਅੱਖਾਂ ਦੇ ਸਾਹਮਣੇ ਬੱਚਿਆਂ ਨੂੰ ਸ਼ਹੀਦ ਹੁੰਦਿਆਂ ਵੇਖਣਾ, ਟੋਟੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾ ਲੈਣੇ,